ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਖ ਮਹੱਲਾ ਪਹਿਲਾ ਤੇ ਤੁਕੀ ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਧਕਾਰੀ ਪਾਪ ਪੁੰਨ ਜਗ ਜਾਇਆ ਭਾਈ ਬਿਨਸਾ ਨਾਮ ਵਿਸਾਰੀ ਇਹ ਮਾਇਆ ਜਗ ਮੋਹਨੀ ਭਾਈ ਕਰਮ ਸਭ ਵੇਕਾਰੀ ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਧਕਾਰੀ ਪਾਪ ਪੁੰਨ ਜਗ ਜਾਇਆ ਭਾਈ ਬਿਨਸਾ ਨਾਮ ਵਿਸਾਰੀ ਇਹ ਮਾਇਆ ਜਗ ਮੋਹਨੀ ਭਾਈ ਕਰਮ ਸਭ ਵੇਕਾਰੀ ਸੁਣ ਪੰਡਿਤ ਕਰਮਕਾਰੀ ਜਿਤ ਕਰਮ ਸੁਖ ਉਪਜੈ ਭਾਈ ਸੋ ਆਤਮ ਤਤ ਵਿਚਾਰੀ ਸੁਣ ਪੰਡਿਤ ਕਰਮਕਾਰੀ ਜਿਤ ਕਰਮ ਸੁਖ ਉਪਜੈ ਭਾਈ ਸੋ ਆਤਮ ਤਤ ਵਿਚਾਰੀ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਜੁਗੋ ਜੁਗ ਅਟਲ ਭਗਤ ਵਸ਼ਲ ਪਤਿਤ ਪਾਵਨ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਚਰਨ ਸ਼ਰਨ ਵੇ ਸੁਭਾਏ ਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਮਨੁੱਖਾ ਜੀਵਨ ਦੇ ਇਹ ਪਲ ਸਫਲੇ ਹੋ ਸਕਣ ਦੇਸ਼ ਵਿਦੇਸ਼ ਅਤੇ ਦੀਵਾਨ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਗੁਰੂ ਸੰਗਤ ਦੀ ਜੁਗ ਦੁਆਰਾ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਤਰੁੱਠ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੋ ਸਾਨੂੰ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਜਿੱਥੇ ਪਾਵਨ ਮੁੱਖ ਵਾਕ ਦੀ ਵਿਚਾਰ ਦੇ ਨਾਲ ਅਸੀਂ ਜੁੜਨਾ ਹੈ, ਉੱਥੇ ਅੱਜ ਦਾ ਇਹ ਪਾਵਨ ਦਿਹਾੜਾ ਸਹਿਬੇ ਕਮਾਲ ਪੁਰਖ ਭਗਵੰਤ ਨੀਲੇ ਦੇ ਸ਼ਾਹ ਸਵਾਰ ਗੁਰੂ ਨਾਨਕ ਜੋਤ ਦੇ ਦਸਵੇਂ ਵਾਰਸ ਅੰਮ੍ਰਿਤ ਦੇ ਦਾਤੇ ਸਰਬੰਸ ਦਾਨੀ ਸਤਿਗੁਰੂ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਰੂਪ ਵਿੱਚ ਬੜੀ ਹੀ ਸ਼ਰਧਾ ਭਾਵਨਾ ਸਹਿਤ ਸਤਿਗੁਰਾਂ ਦੇ ਪ੍ਰਕਾਸ਼ ਸਥਾਨ ਤਖ਼ਤ ਸ੍ਰੀ ਪਟਨਾ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸਮੁੱਚੇ ਸੰਸਾਰ ਵਿੱਚ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਰਹਿ ਰਹੀਆਂ ਨੇ ਬੜੀ ਹੀ ਸ਼ਰਧਾ ਭਾਵਨਾ ਸਹਿਤ ਮਨਾਇਆ ਜਾ ਰਿਹਾ ਹੈ। ਭਾਈ ਗੁਰਦਾਸ ਜੀ ਦੇ ਕਥਨ ਮੁਤਾਬਕ ਕੁਰਬਾਣੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ ਜਿਹੜੇ ਗੁਰਸਿੱਖ ਪਿਆਰ ਨਾਲ ਭਾਵਨਾ ਨਾਲ ਜੁੜ ਕੇ ਗੁਰਪੁਰਬ ਕਰਦੇ ਨੇ ਮਨਾਉਂਦੇ ਨੇ ਭਾਈ ਗੁਰਦਾਸ ਜੀ ਉਹਨਾਂ ਗੁਰਸਿੱਖਾਂ ਤੋਂ ਕੁਰਬਾਨ ਜਾਂਦੇ ਹਨ। ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਨੂੰ ਸਹਿਬੇ ਕਮਾਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਸਾਰੇ ਇੱਕ ਵਾਰ ਗੁਰੂ ਫਤਿਹ ਬੁਲਾਓ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਦੇ ਵਰਸੋਏ ਹੋਏ ਧਰਮ ਹੇਤ ਗੁਰਦੇਵ ਪਠਾਏ ਪਰਮ ਪੁਰਖ ਦੇ ਦਾਸਰੇ ਸਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਦਾ ਪ੍ਰਕਾਸ਼ 1666 ਈਸਵੀ ਨੂੰ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗ੍ਰਹਿ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਦੀ ਪਾਵਨ ਕੁੱਖ ਤੋਂ ਹੋਇਆ। ਗਰੀਬ ਨਵਾਜ਼ ਜੀ ਨੇ ਆਪਣੀ 42 ਸਾਲ ਦੀ ਸਰੀਰਕ ਹਯਾਤੀ ਕੁੱਲ ਉਮਰ ਦੇ ਵਿੱਚ ਨੀਲੇ ਦੇ ਸ਼ਾਹ ਸਵਾਰ ਬਣ ਕੇ ਐਸੇ ਵਿਵੇਕ ਪੂਰਵਕ ਢੰਗ ਦੇ ਨਾਲ ਸਿੱਖ ਜਗਤ ਦੀ ਅਗਵਾਈ ਕੀਤੀ, ਮਨੁੱਖਤਾ ਲਈ ਪਰਉਪਕਾਰ ਕੀਤੇ, ਸ਼ੁਭ ਧਰਮ ਕਰਮ ਦ੍ਰਿੜ ਕਰਵਾਏ। ਸੰਤ ਸਿਪਾਹੀ ਹੁੰਦਿਆਂ ਮਹਾਨ ਸੈਨਾ ਨਾਇਕ ਅਦੁੱਤੀ ਯੋਧੇ ਅਤੇ ਗਰੀਬ ਨਵਾਜ਼ ਜੀ ਨੇ ਸਰਬੰਸਦਾਨੀ ਬਣ ਕੇ ਸਦਾ ਲਈ ਮਨੁੱਖੀ ਸਭਿਅਤਾ ਨੂੰ ਰਿਣੀ ਬਣਾਇਆ। ਇੰਨੀ ਛੋਟੀ ਉਮਰ ਦੇ ਵਿੱਚ ਇੰਨੇ ਮਹਾਨ ਪਰਉਪਕਾਰ ਕੀਤੇ ਕਿ ਵੱਡੀਆਂ ਵੱਡੀਆਂ ਉਮਰਾਂ ਵਾਲੇ ਵੀ ਵੇਖ ਕੇ ਦੰਗ ਰਹਿ ਗਏ। ਜਿੱਥੇ ਭਾਈ ਸਾਹਿਬ ਭਾਈ ਗੁਰਦਾਸ ਸਿੰਘ ਜੀ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸ਼ਖਸੀਅਤ ਨੂੰ ਵੇਖਦਿਆਂ ਉਹਨਾਂ ਨੂੰ ਮਰਦ ਅਗੰਬੜਾ ਵਰਿਆਮ ਸੂਰਬੀਰ ਆਪੇ ਗੁਰ ਚੇਲਾ ਕਹਿ ਕੇ ਉਹਨਾਂ ਦੇ ਗੁਣ ਗਾਏ ਨੇ, ਕਿਉਂਕਿ ਮਰਦ ਦਾ ਭਾਵ ਕੇਵਲ ਮੇਲ ਜਾਂ ਫੀਮੇਲ ਨਹੀਂ, ਮਰਦ ਉਹ ਹੈ ਜਿਹਦੇ ਅੰਦਰ ਅਣਖ ਤੇ ਗੈਰਤ ਹੋਵੇ, ਜੋ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜ ਕੇ ਸਮਾਜ ਵਿੱਚ ਸਮਾਜਿਕ ਭਾਈਚਾਰਕ ਸਾਂਝ ਨਿਭਾਉਂਦਿਆਂ ਮਨੁੱਖੀ ਏਕਤਾ ਵਿੱਚ ਵਿਸ਼ਵਾਸ ਰੱਖਦਿਆਂ ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ ਦਾ ਉਪਦੇਸ਼ ਬਖਸ਼ਿਸ਼ ਕਰੇ ਔਰ ਹੱਕ ਸੱਚ ਲਈ ਜੇ ਲੋੜ ਪਵੇ ਤੇ ਆਪਣਾ ਸਰਬੰਸ ਤੱਕ ਵੀ ਕੁਰਬਾਨ ਕਰ ਦੇਵੇ। ਜਿੱਥੇ ਉਹ ਅਗੰਮੀ ਸ਼ਕਤੀ ਦੇ ਮਾਲਕ ਸਨ, ਪੁਰਖ ਭਗਵੰਤ ਸਨ, ਸੂਰਬੀਰ ਵਰਿਆਮ ਸਨ, ਉੱਥੇ ਭਾਈ ਸਾਹਿਬ ਨੇ ਬਚਨ ਕਹੇ ਅਕੇਲਾ ਭਾਵ ਉਹਨਾਂ ਦਾ ਬਦਲ ਸੰਸਾਰ ਵਿੱਚ ਹੋਰ ਕੋਈ ਨਹੀਂ। ਇਹ ਠੀਕ ਹੈ ਕਿ ਸੰਸਾਰ ਵਿੱਚ ਪਰ ਉਪਕਾਰ ਕਰਨ ਲਈ ਮਨੁੱਖਤਾ ਦਾ ਦਰਦ ਵੰਡਾਉਣ ਵਾਸਤੇ ਸਮੇਂ ਸਮੇਂ ਮਹਾਂਪੁਰਖ ਪੀਰ ਪੈਗੰਬਰ ਅਵਤਾਰ ਔਲੀਏ ਨਬੀ ਵਲੀ ਸਮਾਜ ਸੇਵਕ ਸੰਸਾਰ ਵਿੱਚ ਆਉਂਦੇ ਨੇ ਆਉਂਦੇ ਰਹਿਣਗੇ, ਪਰ ਜਿਸ ਵਿਖੜੇ ਤੇ ਭਿਆਨਕ ਸਮੇਂ ਵਿੱਚ ਜਦੋਂ ਔਰੰਗਜ਼ੇਬ ਦੀ ਮੁਗਲੀਆ ਹਕੂਮਤ ਸੀ, ਇੱਥੋਂ ਦੇ ਹਿੰਦੂ ਪਹਾੜੀ ਰਾਜੇ ਵੀ ਹਿੰਦੂ ਸੰਸਕ੍ਰਿਤੀ ਦੇ ਵਿਰੁੱਧ ਹੋ ਕੇ ਅੰਦਰ ਖਾਤੇ ਜ਼ਾਲਮ ਮੁਗਲਾਂ ਨਾਲ ਸਮਝੌਤਾ ਕਰੀ ਬੈਠੇ ਸਨ, ਸਰੀਰਕ ਗੁਲਾਮੀ ਦੇ ਨਾਲ ਨਾਲ ਮਾਨਸਿਕ ਗੁਲਾਮੀ ਦੇ ਵੀ ਉਹ ਆਦੀ ਹੋ ਚੁੱਕੇ ਸਨ, ਜਿਵੇਂ ਪਿੰਜਰੇ ਵਿੱਚ ਪਿਆ ਹੋਇਆ ਪੰਛੀ ਜਦੋਂ ਆਦੀ ਹੋ ਜਾਂਦਾ ਤੇ ਉਹਨੂੰ ਕੋਈ ਪਿੰਜਰੇ ਵਿੱਚੋਂ ਆਜ਼ਾਦ ਕਰਨ ਲਈ ਕਵੇ ਤੇ ਉਹ ਅੱਗੋਂ ਦੰਦੀਆਂ ਵੱਢਦਾ, ਘੁੱਟ ਕੇ ਸੀਖਾਂ ਨੂੰ ਪਕੜ ਲੈਂਦਾ। ਇੱਥੋਂ ਦੇ ਹਿੰਦੂ ਰਾਜੇ ਵੀ ਇਹ ਕਹਿ ਰਹੇ ਸਨ ਕਿ ਹਕੂਮਤ ਕਿਸੇ ਦੀ ਹੋਵੇ ਸਾਨੂੰ ਕੀ। ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਨੇ ਉਸ ਵੇਲੇ ਇਸ ਭਾਰਤ ਦੀ ਸਰ ਜ਼ਮੀਨ ਤੇ ਇਹੋ ਜਿਹਾ ਇਨਕਲਾਬ ਲਿਆਂਦਾ ਕਿ ਜਿਹਦਾ ਬਦਲ ਕੋਈ ਨਹੀਂ। ਇਹੀ ਕਾਰਨ ਕਿ ਹਿੰਦੂ ਲਿਖਾਰੀ ਆਰੀਆ ਸਮਾਜੀ ਦੌਲਤ ਰਾਏ ਹੋਣਾ ਨੇ ਵੀ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਉਪਕਾਰ ਲਿਖਣੇ ਸ਼ੁਰੂ ਕੀਤੇ, ਉਹਨਾਂ ਨੂੰ ਜੇ ਹਿੰਦੂ ਵੀਰਾਂ ਨੇ ਪੁੱਛਿਆ ਵੀ ਤੁਸੀਂ ਤਾਂ ਕ੍ਰਿਸ਼ਨ ਜੀ ਦੇ ਰਾਮ ਚੰਦਰ ਜੀ ਦੇ ਗੁਣ ਲਿਖਣੇ ਸਨ, ਪਰ ਤੁਸੀਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵਡਿਆਈ ਕਰ ਰਹੇ ਹੋ, ਤੇ ਉਹਨਾਂ ਨੇ ਵੀ ਕਿਹਾ ਸੀ ਇਹ ਠੀਕ ਹੈ ਮੇਰੇ ਮਨ ਵਿੱਚ ਕ੍ਰਿਸ਼ਨ ਜੀ ਦਾ ਰਾਮ ਚੰਦਰ ਜੀ ਦਾ ਸਤਿਕਾਰ ਹੈ, ਪਰ ਮੇਰਾ ਚਿੱਤ ਕਰਦਾ ਮੈਂ ਐਸੇ ਇੱਕ ਮਹਾਂਪੁਰਖ, ਇੱਕ ਯੁੱਗ ਪੁਰਖ, ਇੱਕ ਪੂਰਨ ਪੁਰਖ ਦੇ ਗੁਣ ਲਿਖਾਂ ਤੇ ਉਹ ਮੈਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਬਿਨਾਂ ਹੋਰ ਕੋਈ ਦਿਖਾਈ ਨਹੀਂ ਦਿੰਦਾ। ਜੋਗੀ ਅੱਲਾ ਜਾਰਖਾਂ ਵਰਗਾ ਮੁਸਲਮਾਨ ਜਿਨੇ ਅੱਲਾ ਤਾਲਾ ਦੀ ਕਸਮ ਖਾ ਕੇ ਕਿਹਾ ਕਰਤਾਰ ਕੀ ਸੁਗੰਧ ਹੈ ਨਾਨਕ ਕੀ ਕਸਮ ਹੈ, ਜਿਤਨੀ ਵੀ ਤਾਰੀਫ ਹੋ ਗੋਬਿੰਦ ਕੀ ਵੋ ਕੰਮ ਹੈ, ਹਰ ਚਾਂਦ ਮੇਰੇ ਹੱਥ ਮੇ ਪੁਰਜ਼ੋਰ ਕਲਮ ਹੈ, ਸਤਿਗੁਰ ਕੇ ਲਿਖੂ ਵਸਬ ਕਹਾਂ ਤਾਬੇ ਰਕਮ ਹੈ, ਏਕ ਆਂਖ ਸੇ ਕਿਆ ਬੁਲਬਲਾ ਕੁਲ ਬਹਿਰ ਕੋ ਦੇਖੇ, ਸਾਹਿਲ ਕੋ ਮੰਜ ਧਾਰ ਕੋ ਜਾਂ ਲਹਿਰ ਕੋ ਦੇਖੇ। ਉਹਨਾਂ ਨੇ ਇਹ ਸਪਸ਼ਟ ਕੀਤਾ ਕਿ ਅਗਰ ਕੋਈ ਬੇਇਨਸਾਫੀ ਕਰੇ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਗਿਣਤੀ ਪੈਗੰਬਰਾਂ ਅਵਤਾਰਾਂ ਵਿੱਚ ਕੀਤੀ ਜਾ ਸਕਦੀ ਹੈ, ਪਰ ਜੇ ਕੋਈ ਇਨਸਾਫ ਕਰੇ, ਸੱਚਮੁੱਚ ਮੁਤਸਬੀ ਨੀਤੀ ਤੋਂ, ਪੱਖਪਾਤ ਤੋਂ ਉੱਪਰ ਉੱਠ ਕੇ, ਤੇ ਉਹਨੂੰ ਕਹਿਣਾ ਪਵੇਗਾ ਕਿ ਇਨਸਾਫ ਕਰੇ ਜੀ ਮੈਂ ਜਮਾਨਾ ਤੋਂ ਯਕੀਨ ਹੈ, ਕਹਿ ਦੇ ਕਿ ਗੁਰੂ ਗੋਬਿੰਦ ਸਿੰਘ ਕਾ ਸਾਨੀ ਹੀ ਨਹੀਂ ਹੈ। ਉਹ ਜਦੋਂ ਧਿਆਨ ਮਾਰਦਾ ਹਜ਼ਰਤ ਇਬਰਾਹੀਮ ਵੱਲ ਕਿ ਉਹਦੇ ਸਾਹਮਣੇ ਉਹਦੇ ਪੁੱਤਰ ਦੀ ਬਲੀ ਦਿੱਤੀ ਜਾਣ ਲੱਗੀ ਤੇ ਰੋ ਰੋ ਕੇ ਕਹਿਣ ਲੱਗੇ ਖੁਦਾ ਦਾ ਵਾਸਤਾ ਮੇਰੀਆਂ ਅੱਖੀਆਂ ਤੇ ਪੱਟੀ ਬੰਨ ਦਿਓ, ਮੈਂ ਆਪਣੇ ਸਾਹਮਣੇ ਆਪਣੇ ਪੁੱਤਰ ਨੂੰ ਮਰਦਿਆਂ ਨਹੀਂ ਵੇਖ ਸਕਦਾ। ਹਜ਼ਰਤ ਮੁਹੰਮਦ ਸਾਹਿਬ ਜੀ ਨੂੰ ਜਦੋਂ ਪਤਾ ਲੱਗਾ ਕਿ ਕਰਬਲਾ ਦੇ ਮੈਦਾਨ ਵਿੱਚ ਉਹਨਾਂ ਦਾ ਦੋਤਰਾ ਸ਼ਹੀਦ ਹੋ ਗਿਆ, ਇੰਨੇ ਹੰਝੂ ਡਿੱਗੇ ਕਿ ਉਹਨਾਂ ਦੀ ਦਾੜੀ ਜਿਹੜੀ ਸੀ ਉਹ ਗਿੱਲੀ ਹੋ ਗਈ। ਪਤਾ ਸੀ ਦਸ਼ਰਥ ਨੂੰ ਮੇਰਾ ਪੁੱਤਰ ਕੇਵਲ 14 ਸਾਲ ਲਈ ਮੇਰੇ ਤੋਂ ਦੂਰ ਹੋਇਆ, ਬਨਵਾਸ ਗਿਆ, 14 ਸਾਲ ਬਾਅਦ ਵਾਪਸ ਆ ਜਾਣਾ, ਪਰ ਪੁੱਤਰ ਵਿਛੋੜਾ ਨਾ ਸਹਾਰਦਾ ਹੋਇਆ ਉਹਨੇ ਆਪਣੀ ਜਿਹੜੀ ਜਾਨ ਸੀ ਉਹ ਤਿਆਗ ਦਿੱਤੀ, ਭਾਵ ਉਸਨੇ ਸੋਚਿਆ ਕਿ ਮੈਂ ਹੁਣ ਜਿਉਂਦਾ ਸੰਸਾਰ ਵਿੱਚ ਨਹੀਂ ਰਵਾਂਗਾ। ਅਰਜਨ ਵਰਗੇ ਬਹਾਦਰ ਨੂੰ ਪਤਾ ਲੱਗਾ ਅਭਿਮਨਿਊ ਮਾਰਿਆ ਗਿਆ ਤੇ ਮੌਤ ਦੀ ਖਬਰ ਸੁਣ ਕੇ ਡਰ ਪੈਦਾ ਹੋ ਗਿਆ ਕਿ ਕਿਤੇ ਅਰਜਨ ਦਾ ਜਿਹੜਾ ਦਿਮਾਗੀ ਸੰਤੁਲਨ ਹੈ ਉਹ ਵਿਗੜ ਨਾ ਜਾਵੇ। ਭਾਵ ਜੇ ਕੁਰੂਕਸ਼ੇਤਰ ਦੇ ਮੈਦਾਨ ਵੱਲ ਧਿਆਨ ਮਾਰਿਆ, ਗੀਤਾ ਦਾ ਉਪਦੇਸ਼ ਦੇ ਕੇ ਆਪਣੇ ਚੇਲਿਆਂ ਨੂੰ ਸ਼ਹੀਦ ਹੋਣ ਵਾਸਤੇ, ਲੜਨ ਮਰਨ ਵਾਸਤੇ ਪ੍ਰੇਰਨਾ ਕੀਤੀ, ਪਰ ਕ੍ਰਿਸ਼ਨ ਜੀ ਦਾ ਆਪਣਾ ਕੋਈ ਪੁੱਤਰ ਉਹਦੇ ਵਿੱਚ ਸ਼ਾਮਲ ਨਹੀਂ ਸੀ। ਇਸ ਲਈ ਜੋਗੀ ਅੱਲਾ ਜਾਰ ਖਾਂ ਨੇ ਲਿਖਿਆ, ਲਛਮਣ ਸਾਹ ਬਿਰਾਦਰ ਪੈ ਤਸਕੀਨ ਜਿਗਰ ਥਾ, ਸੀਤਾ ਸੀ ਪਤੀ ਵਰਤ ਸੇ ਬਨ ਰਾਮ ਕੋ ਘਰ ਥਾ, ਬਾਕੀ ਹੈ ਘਨੱਈਆ ਨਹੀਂ ਤੋ ਉਨਕਾ ਪਿਸਰ ਥਾ, ਸੱਚ ਹੈ ਗੁਰੂ ਗੋਬਿੰਦ ਸਿੰਘ ਕਾ ਰੁਤਬਾ ਹੀ ਦਿਗਰ ਥਾ, ਸ਼ਿਸ਼ ਸ਼ਾਮ ਨੇ ਕਟਵਾ ਦੀਏ ਗੀਤਾ ਸੁਣਾ ਕਰ, ਰੂਹ ਫੂਕਤੀ ਗੁਰੂ ਗੋਬਿੰਦ ਸਿੰਘ ਨੇ ਔਲਾਦ ਕਟਵਾ ਕਰ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਪਟਨਾ ਸਾਹਿਬ ਦੀ ਧਰਤੀ ਤੇ ਹੋਇਆ, ਉਹਨਾਂ ਨੇ ਸਪਸ਼ਟ ਕੀਤਾ ਤਹੀਂ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਇਓ। ਆਪਣੀ ਜਗਤ ਫੇਰੀ ਬਾਰੇ ਸਪਸ਼ਟ ਕਰਦਿਆਂ ਉਹਨਾਂ ਬਚਨ ਕਹੇ, ਹਮ ਇਹ ਕਾਜ ਜਗਤ ਮੋਂ ਆਏ, ਧਰਮ ਹੇਤ ਗੁਰਦੇਵ ਪਠਾਏ, ਜਾਹੀ ਕਾਜ ਧਰਾ ਹਮ ਜਨਮੰਗ, ਸਮਝ ਲਿਓ ਸਾਧੂ ਸਭ ਮਨਮੰਗ। ਉਹ ਕਾਰਨ ਕੀ ਸੀ? ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਬਨ ਕੋ ਮੂਲ ਉਪਾਰਨ। ਜਿਵੇਂ ਪਰਮਾਤਮਾ ਦਾ ਸੁਭਾਅ ਹੈ ਕਿ ਪਰਮਾਤਮਾ ਸੂਰਜ ਦੀ ਨਿਆਈ ਵੀ ਹੈ ਤੇ ਚੰਦਰਮਾ ਦੀ ਤਰ੍ਹਾਂ ਵੀ ਹੈ, ਕਿ ਸਤਰਨ ਕੇ ਸੂਲ ਹੋ ਕੇ ਮਿੱਤਰਨ ਕੇ ਪ੍ਰਾਣ ਹੋ, ਪਰਮਾਤਮਾ ਦਾ ਸੁਭਾਅ ਹੈ ਗਰੀਬਲ ਪਰਸਤ ਹੈ, ਗਨੀ ਮੁੱਲ ਸਕਸਤ ਹੈ। ਇਸੇ ਤਰ੍ਹਾਂ ਗਰਭ ਗੰਜਨ ਦੁਸ਼ਟ ਭੰਜਨ, ਗੁਰੂ ਕਲਗੀਧਰ ਪਾਤਸ਼ਾਹ ਨੇ ਸਪਸ਼ਟ ਕੀਤਾ, ਮੈਂ ਕਿਰਤੀਆਂ ਨੂੰ, ਭਲੇ ਇਮਾਨਦਾਰਾਂ ਨੂੰ ਜਿਹੜੇ ਸੱਚਮੁੱਚ ਸੰਤ ਸਭਾ ਦੇ ਅਧਿਕਾਰੀ ਨੇ ਉਹਨਾਂ ਨੂੰ ਉਭਾਰਨ ਲਈ, ਤੇ ਜਿਹੜੇ ਕੁਬੁੱਧ ਦੇ ਧਾਰਨੀ ਨੇ ਜਿਨ੍ਹਾਂ ਦੀ ਅਕਲ ਵਿਗੜ ਚੁੱਕੀ ਹੈ, ਜਿਨ੍ਹਾਂ ਦੀ ਮੱਤ ਮਾਰੀ ਜਾ ਚੁੱਕੀ ਹੈ, ਜਿਹੜੇ ਦੁਸ਼ਟ ਤੇ ਜ਼ਾਲਮ ਬਣ ਚੁੱਕੇ ਨੇ, ਮੈਂ ਕਬੁੱਧ ਨੂੰ ਤੇ ਦੁਸ਼ਟਾਂ ਨੂੰ ਪਛਾੜਨ ਵਾਸਤੇ ਜਗਤ ਦੇ ਵਿੱਚ ਆਇਆ ਹਾਂ। ਸਤਿਗੁਰੂ ਜੀ ਨੇ ਆਪਣੇ ਬਚਪਨ ਤੋਂ ਹੀ ਆਪਣੇ ਇਹਨਾਂ ਬਚਨਾਂ ਮੁਤਾਬਕ ਇਹ ਕਾਰਜ ਸ਼ੁਰੂ ਕੀਤਾ ਕਿ ਅਸਲ ਵਿੱਚ ਧਰਮ ਕੀ ਹੈ। ਜਿਵੇਂ ਆਪ ਜੀ ਨੇ ਅੱਜ ਮੁੱਖ ਵਾਕ ਵਿੱਚ ਵੀ ਸਰਵਣ ਕੀਤਾ ਵੀ ਜਿਹੜਾ ਕਰਮ ਤੇ ਧਰਮ ਫੋਕਟ ਹੈ, ਜਿਹੜਾ ਕੇਵਲ ਕਰਮ ਕਾਂਡ ਤੇ ਵਿਖਾਵਾ ਹੈ, ਜਿਹਦੇ ਵਿੱਚ ਆਤਮਕ ਬਲ ਨਹੀਂ, ਜਿਹਦੇ ਵਿੱਚ ਤੱਤ ਦੀ ਪ੍ਰਾਪਤੀ ਨਹੀਂ, ਕਿਉਂਕਿ ਅਸੀਂ ਵੇਖਦੇ ਹਾਂ ਸਾਡੀਆਂ ਮਾਤਾਵਾਂ ਭੈਣਾਂ ਦੁੱਧ ਦਹੀਂ ਨੂੰ ਰਿੜਕਣ ਤੇ ਪਤਾ ਹੈ ਕਿ ਉਹਦੇ ਵਿੱਚੋਂ ਮੱਖਣ ਨਿਕਲੇਗਾ, ਤੇ ਜੇ ਕੋਈ ਪਾਣੀ ਨੂੰ ਰਿੜਕਣ ਲੱਗ ਪਵੇ ਤੇ ਆਪਾਂ ਮੱਥੇ ਤੇ ਹੱਥ ਮਾਰਾਂਗੇ। ਇਸੇ ਤਰ੍ਹਾਂ ਕੋਈ ਅਕਾਲ ਪੁਰਖ ਦੀ ਪੂਜਾ ਕਰੇ ਗੱਲ ਮੰਨੀ ਜਾ ਸਕਦੀ ਹੈ, ਕੋਈ ਸੂਰਜ ਨੂੰ ਪੂਜਣ ਲੱਗ ਪਵੇ, ਚੰਦਰਮਾ ਨੂੰ ਪੂਜਣ ਲੱਗ ਪਵੇ, ਜਠੇਰੇ ਪੂਜੀ ਜਾਵੇ, ਮੜੀਆਂ ਪੂਜੀ ਜਾਵੇ, ਇਹ ਤਾਂ ਇਸੇ ਤਰ੍ਹਾਂ ਹੋਇਆ ਵੀ ਜਿਵੇਂ ਤੋਂ ਜਿਹੜੇ ਨੇ ਉਹਨਾਂ ਵਿੱਚੋਂ ਕਣ ਤਾਂ ਕੱਢ ਲਿਆ ਤੇ ਫਿਰ ਗਾਹ ਪਾਉਣ ਦਾ ਕੀ ਫਾਇਦਾ ਹੈ। ਬਦਲ ਤਰਲੋਚਨ ਸੁਣ ਰੇ ਪ੍ਰਾਣੀ, ਕਣ ਬਿਨ ਗਾਹ ਕੇ ਪਾਈ, ਕਾਏ ਜਪੋ ਰੇ ਕਾਏ ਤਪੋ ਰੇ ਕਾਏ ਬਲੋਵੋ ਪਾਣੀ। ਕਹਿਣ ਲੱਗੇ ਜਿਵੇਂ ਪਾਣੀ ਨੂੰ ਰਿੜਕਣਾ ਜਾਂ ਜਿਹਦੇ ਵਿੱਚੋਂ ਦਾਣੇ ਕੱਢ ਲਏ ਹੋਣ ਉੱਥੇ ਗਾਹ ਪਾਉਣਾ, ਇਹ ਬਿਲਕੁਲ ਫੋਕਟ ਕਰਮ ਨੇ। ਬਿਲਕੁਲ ਇਸੇ ਤਰ੍ਹਾਂ ਇੱਕ ਸੱਚੇ ਰੱਬ ਦੀ ਪੂਜਾ ਤੋਂ ਬਿਨਾਂ ਜਦੋਂ ਕੋਈ ਪਖੰਡਵਾਦ ਕਰਦਾ, ਵਹਿਮਾਂ ਭਰਮਾਂ ਵਿੱਚ ਖਚਤ ਹੁੰਦਾ, ਕੇਵਲ ਵਿਖਾਵੇ ਵਾਲੇ ਕਰਮ ਕਾਂਡ ਕਰਦਾ, ਸਾਹਿਬ ਨੇ ਉਹਨੂੰ ਫੋਕਟ ਕਰਮ ਧਰਮ ਕਿਹਾ। ਔਰ ਗੁਰੂ ਕਲਗੀਧਰ ਪਾਤਸ਼ਾਹ ਦੇ ਬਚਨ ਵੀ ਨੇ, ਕਾਹੇ ਕੋ ਪੂਜਤ ਪਾਹਨ ਕੋ ਕਛ ਪਾਹਨ ਮੈਂ ਪਰਮੇਸ਼ਰ ਨਾਹੀਂ, ਤਾਂ ਹੀ ਕੋ ਪੂਜ ਪ੍ਰਭੂ ਕਰਕੇ ਜੇ ਪੂਜਤ ਹੀ ਅਗ ਓਗ ਮਿਟਾਹੀ, ਆਦ ਬਿਆਦ ਕੇ ਬੰਧਨ ਜੇਤਕ ਨਾਮ ਕੇ ਲੇਤ ਸਭੈ ਛੁੱਟ ਜਾਹੀ। ਸਾਹਿਬ ਕਹਿਣ ਲੱਗੇ ਤਾਂ ਹੀ ਕੋ ਧਿਆਨ ਪਰਮਾਨ ਸਦਾ ਜੇ ਫੋਕਟ ਧਰਮ ਕਰੇ ਫਲ ਨਾਹੀ। ਆਹ ਜਿਹੜਾ ਤੂੰ ਫੋਕਟ ਧਰਮ ਕਮਾ ਰਿਹਾ ਇਹਦੇ ਵਿੱਚੋਂ ਤੈਨੂੰ ਫਲ ਨਹੀਂ ਜੇ ਲੱਭਣਾ। ਜਿਵੇਂ ਸਤਿਗੁਰਾਂ ਨੇ ਪਾਵਨ ਬਾਣੀ ਵਿੱਚ ਹੋਰ ਜਗ੍ਹਾ ਤੇ ਵੀ ਉਦਾਹਰਨਾਂ ਦੇ ਕੇ ਸਾਨੂੰ ਸਮਝਾਇਆ ਹੈ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਕਮਾਲ ਦਾ ਦ੍ਰਿਸ਼ਟਾਂਤ ਵਰਤਿਆ ਵੀ ਜਿਉਂਦੇ ਮਨੁੱਖ ਨਾਲ ਕੋਈ ਨਿਕਾਹ ਪੜਾ ਲਵੇ, ਬੇਦੀ ਰਚ ਕੇ ਲਾਵਾਂ ਲੈ ਲਵੇ, ਜਾਂ ਜਿਉਂਦੇ ਮਨੁੱਖ ਨਾਲ ਆਨੰਦ ਕਾਰਜ ਕਰਾਵੇ ਤੇ ਆਪਾਂ ਕਹਿ ਸਕਦੇ ਹਾਂ ਇਹ ਸੁਹਾਗਣ ਬਣ ਗਈ ਹੈ, ਤੇ ਜੇ ਕੋਈ ਮੁਰਦੇ ਨਾਲ ਲਾਵਾਂ ਲਵੇ ਤੇ ਕਦੇ ਕੋਈ ਸੁਹਾਗਣ ਬਣਦੀ ਹੈ? ਮ੍ਰਿਤਕ ਨਾਲ ਵਿਆਹੀ ਹੈ ਸੁਹਾਗ ਨਾ ਥੀ ਹੈ। ਇਵੇਂ ਸੱਚੇ ਰੱਬ ਦੀ ਪੂਜਾ ਕਰਨੀ ਇਵੇਂ ਆ ਜਿਵੇਂ ਜਿਉਂਦੇ ਲਾੜੇ ਨਾਲ ਲਾਵਾਂ ਕਰਕੇ ਕੋਈ ਸੁਹਾਗਵਤੀ ਬਣਦੀ ਹੈ, ਤੇ ਰੱਬ ਦੀ ਪੂਜਾ ਤੋਂ ਬਿਨਾਂ ਬਾਕੀ ਫੋਕਟ ਕਰਮ ਕਾਂਡ ਜਿਹੜੇ ਨੇ ਉਹ ਇਵੇਂ ਨੇ ਜਿਵੇਂ ਕੋਈ ਕਿਸੇ ਮੁਰਦੇ ਨਾਲ ਲਾਵਾਂ ਫੇਰੇ ਕਰੇ ਤੇ ਕਵੇ ਵੀ ਹੁਣ ਮੈਨੂੰ ਤੁਸੀਂ ਸੁਹਾਗਣ ਕਹੀ ਚੱਲੋ। ਕਿਵੇਂ ਕਹੀਏ ਉਹਨਾਂ ਨੂੰ ਧਰਮੀ, ਕਿਵੇਂ ਕਹੀਏ ਉਹਨਾਂ ਨੂੰ ਭਗਤ ਸੰਤ ਜਨ, ਕਿਵੇਂ ਉਹਨਾਂ ਨੂੰ ਕਹੀਏ ਸਿੱਖ ਪੰਡਿਤ ਕਾਜੀ ਜਿਹੜੇ ਫੋਕਟ ਕਰਮ ਕਰਦੇ ਨੇ, ਵਹਿਮਾਂ ਭਰਮਾਂ ਵਿੱਚ ਪਏ ਨੇ। ਸਾਹਿਬ ਜੀ ਨੇ ਪਟਨਾ ਸਾਹਿਬ ਦੀ ਧਰਤੀ ਤੋਂ ਹੀ ਇਹ ਆਰੰਭ ਕਰ ਦਿੱਤਾ ਕਿ ਜਦੋਂ ਇੱਕ ਮੁਸਲਮਾਨ ਪੀਰ ਭੀਖਮ ਸ਼ਾਹ ਜਿਹੜਾ ਆਪਣੇ ਅਕੀਦੇ ਦੇ ਮੁਤਾਬਕ ਹਰ ਰੋਜ਼ ਪੱਛਮ ਵੱਲ ਨੂੰ ਸਿਰ ਨਵਾ ਕੇ ਸਿਜਦਾ ਕਰਦਾ ਸੀ, ਪਰ ਅੱਜ ਉਹਨੇ ਪੂਰਬ ਵਾਲੇ ਪਾਸੇ ਨੂੰ ਸੀਸ ਨਵਾਇਆ, ਤੇ ਜਦੋਂ ਸਾਥੀ ਪੁੱਛਣ ਲੱਗੇ ਵੀ ਇਹ ਕੀ, ਤੇ ਕਹਿਣ ਲੱਗੇ ਗੁਰੂ ਨਾਨਕ ਦੀ ਜੋਤ ਦੇ ਦਸਵੇਂ ਵਾਰਸ ਪਟਨਾ ਸਾਹਿਬ ਦੀ ਪੂਰਬ ਦੀ ਧਰਤੀ ਤੇ ਪ੍ਰਗਟ ਹੋਏ ਨੇ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਵਾਂਗ ਸਾਨੂੰ ਇਹੀ ਉਪਦੇਸ਼ ਬਖਸ਼ਿਸ਼ ਕਰਨਾ ਕਿ ਉਸ ਪਰਮਾਤਮਾ ਦੀ ਹੋਂਦ ਕੇਵਲ ਦੱਖਣ ਜਾਂ ਪੱਛਮ ਵਿੱਚ ਨਹੀਂ, ਉੱਤਰ ਤੇ ਪੂਰਬ ਵਿੱਚ ਵੀ ਉਹ ਵੱਸਦਾ। ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ। ਜਿਵੇਂ ਕੋਈ ਹੋਵੇ ਥਾਣੇਦਾਰ ਤੇ ਆਪਾਂ ਉਹਨੂੰ ਸਿਪਾਹੀ ਕਹੀ ਚੱਲੀਏ, ਉਹ ਕਵੇਗਾ ਵੀ ਮੇਰੀ ਤੁਸੀਂ ਸਤਿਕਾਰ ਥੋੜਾ ਕੀਤਾ, ਮੇਰੇ ਤੇ ਅਹੁਦੇ ਨੂੰ ਘਟਾ ਕੇ ਪੇਸ਼ ਕਰ ਰਹੇ ਹੋ। ਜਿਹੜਾ ਪਰਮਾਤਮਾ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਉਹਨੂੰ ਇੱਕ ਨਿੱਕੇ ਜੇ ਪੱਥਰ ਵਿੱਚ ਥਾਪ ਦੇਣਾ, ਇੱਕ ਦਿਸ਼ਾ ਵਿੱਚ ਥਾਪ ਦੇਣਾ, ਹੈ ਉਹ ਚਾਰੇ ਦਿਸ਼ਾਵਾਂ ਦਾ ਮਾਲਕ, ਤੇ ਉਹਨੂੰ ਕੇਵਲ ਇੱਕ ਦਿਸ਼ਾ ਵਿੱਚ ਥਾਪ ਕੇ ਕਹਿਣਾ ਵੀ ਜੇ ਹਿੰਦੂ ਦੱਖਣ ਵਿੱਚ ਕਹਿੰਦੇ ਨੇ ਤੇ ਅਸੀਂ ਇਸ ਤੋਂ ਉਲਟ ਪੱਛਮ ਵੱਲ ਨੂੰ ਸਿਰ ਨਵਾਉਣਾ, ਤੇ ਜੇ ਮੁਸਲਮਾਨ ਪੱਛਮ ਵਿੱਚ ਮੰਨਦੇ ਨੇ ਤੇ ਅਸੀਂ ਨਹੀਂ ਉੱਧਰ ਨੂੰ, ਅਸੀਂ ਤਾਂ ਦੱਖਣ ਵਾਲੇ ਪਾਸੇ ਨੂੰ ਸਿਰ ਨਵਾਵਾਂਗੇ। ਜੇ ਹਿੰਦੂ ਵੀਰਾਂ ਨੇ ਉਹਨੂੰ ਮਾਤਾ ਕਿਹਾ ਤੇ ਕਹਿਣ ਲੱਗੇ ਅਸੀਂ ਤੇ ਫਾਦਰ ਪਿਤਾ ਕਵਾਂਗੇ, ਅਸੀਂ ਉਹਨਾਂ ਨਾਲ ਨਹੀਂ ਰਲਣਾ। ਸਭ ਕਹਿੰਦੇ ਨਹੀਂ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈ ਤਾਂ ਭਉ ਕਿਹਾ ਕਾੜਾ ਜੀਓ। ਕਉ ਭਇਓ ਮੁੰਡਿਆ ਸੰਨਿਆਸੀ, ਕਉ ਜੋਗੀ ਭਇਓ, ਕਉ ਬ੍ਰਹਮਚਾਰੀ ਕਉ ਜਤੀ ਅਨੁਮਾਨ ਬੋ, ਹਿੰਦੂ ਤੁਰਕ ਕਉ ਰਾਫ ਜੀ ਇਮਾਮ ਸਾਫੀ, ਮਾਨਸ ਕੀ ਜਾਤ ਸਭੈ ਏਕੈ ਪਹਿਚਾਨ ਬੋ, ਜਾਕੈ ਛੂਟ ਗਇਓ ਭਰਮ ਉਰਕਾ, ਤਿਸ ਆਗੈ ਹਿੰਦੂ ਕਿਆ ਤੁਰਕਾ। ਸਤਿਗੁਰੂ ਗੁਰ ਕਲਗੀਧਰ ਪਾਤਸ਼ਾਹ ਦਾ ਜਦੋਂ ਪ੍ਰਕਾਸ਼ ਹੋਇਆ ਤੇ ਮੁਸਲਮਾਨ ਪੀਰ ਭੀਖਮ ਸ਼ਾਹ ਜਦੋਂ ਆਪਣੇ ਚੇਲਿਆਂ ਨੂੰ ਨਾਲ ਲੈ ਕੇ ਉੱਥੇ ਪਹੁੰਚੇ ਤੇ ਉਹਨਾਂ ਨੇ ਆਪਣੇ ਸੰਸਕਾਰਾਂ ਦੇ ਮੁਤਾਬਕ ਦੋ ਕੁੱਜੀਆਂ ਬਾਲ ਗੋਬਿੰਦ ਰਾਏ ਜੀ ਦੇ ਅੱਗੇ ਰੱਖੀਆਂ ਤੇ ਮਨ ਵਿੱਚ ਸੋਚ ਲਿਆ ਵੀ ਜੇ ਐਸ ਕੁੱਜੀ ਤੇ ਹੱਥ ਰੱਖਣਗੇ ਤੇ ਇਹ ਹਿੰਦੂਆਂ ਲਈ ਆਏ ਨੇ ਤੇ ਜੇ ਐਸ ਕੁੱਜੀ ਤੇ ਹੱਥ ਰੱਖਣਗੇ ਤੇ ਮੁਸਲਮਾਨਾਂ ਲਈ ਆਏ ਨੇ। ਸਾਹਿਬ ਨੇ ਦੋਵਾਂ ਕੁੱਜੀਆਂ ਤੇ ਹੱਥ ਰੱਖ ਕੇ ਦੱਸ ਦਿੱਤਾ ਕਿ ਅਸੀਂ ਸਾਰਿਆਂ ਲਈ ਆਏ ਹਾਂ। ਗੁਰੂ ਵਿਆਪਕ ਹੈ, ਗੁਰੂ ਸਾਰੇ ਸੰਸਾਰ ਦਾ ਰਹਿਬਰ ਹੈ, ਜਗਤ ਗੁਰੂ ਹੈ, ਸਾਰੇ ਸੰਸਾਰ ਦੇ ਜੀਵਾਂ ਦੀ ਅਗਵਾਈ ਕਰਦੇ ਨੇ ਤੇ ਸਤਿਗੁਰਾਂ ਨੇ ਆਪਣੇ ਚਰਨਾਂ ਨਾਲ ਦੋਵਾਂ ਕੁੱਜੀਆਂ ਨੂੰ ਠੁੱਡਾ ਮਾਰ ਕੇ ਰੋੜ ਦਿੱਤਾ ਕਿ ਧਰਮ ਨੂੰ ਅਸੀਂ ਸੰਪਰਦਾਇਕ ਕੈਦ ਵਿੱਚ ਬੰਦ ਕਰਨ ਲਈ ਨਹੀਂ ਆਏ। ਜਦੋਂ ਧਰਮ ਕੇਵਲ ਸੰਪਰਦਾਇਕ ਕੈਦ ਵਿੱਚ ਜਕੜਿਆ ਜਾਵੇ, ਇਹ ਕੇਵਲ ਧਰਮ ਲਈ ਨਹੀਂ ਸੰਬੰਧਿਤ ਸਮਾਜ ਵਾਸਤੇ ਵੀ ਘਾਤਕ ਸਿੱਧ ਹੁੰਦਾ ਹੈ। ਸਤਿਗੁਰੂ ਸਾਹਿਬ ਜੀ ਨੇ ਪੀਰ ਭੀਖਮ ਸ਼ਾਹ ਨੂੰ ਇਹ ਸਿੱਖਿਆ ਦਿੱਤੀ ਜੋ ਬਾਅਦ ਵਿੱਚ ਉਹਨਾਂ ਨੇ ਬਚਨ ਉਚਾਰਨ ਕੀਤੇ। ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ, ਕਾਹੂ ਪਛਾ ਕੋ ਸੀਸ ਨਵਾਇਓ, ਕੋ ਬੁਤਾਨ ਕੋ ਪੂਜਤ ਹੈ ਪਸ਼, ਕੋ ਮਿਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਇਹ ਤੇ ਕੂੜ ਕਿਰਿਆਵਾਂ ਨੇ, ਝੂਠੀਆਂ ਕਿਰਿਆਵਾਂ ਨੇ, ਇਹਦੇ ਨਾਲ ਉਸ ਸੱਚੇ ਰੱਬ ਦਾ ਜਿਹੜਾ ਭੇਦ ਹੈ ਉਹ ਮਨੁੱਖ ਪ੍ਰਾਪਤ ਨਹੀਂ ਕਰ ਸਕਦਾ। ਗਰੀਬ ਨਵਾਜ ਨੇ ਜਿੱਥੇ ਮੁਸਲਮਾਨ ਪੀਰ ਭੀਖਮ ਸ਼ਾਹ ਨੂੰ ਸਿੱਖਿਆ ਦੇ ਕੇ ਸੱਚੇ ਰੱਬ ਨਾਲ ਜੋੜਿਆ ਤੇ ਨਾਲ ਇਹ ਵੀ ਦੱਸ ਦਿੱਤਾ ਕਿ ਆਸਤਿਕਤਾ ਦਾ ਭਾਵ ਕਿਸੇ ਛੋਟੀ ਜਾਂ ਅਲਪ ਸ਼ਕਤੀ ਦੀ ਪੂਜਾ ਨਹੀਂ, ਆਸਤਿਕਤਾ ਦਾ ਭਾਵ ਹੈ ਬਿਨ ਕਰਤਾਰ ਨ ਕਿਰਤਮ ਮਾਨੋ, ਆਦ ਅਜੋਨ ਅਜੈ ਅਬਨਾਸ਼ੀ ਤੇ ਪਰਮੇਸ਼ਰ ਜਾਣੋ, ਪ੍ਰਾਣੀ ਪਰਮ ਪੁਰਖ ਪਗ ਲਾਗੋ, ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ। ਸਤਿਗੁਰੂ ਜੀ ਨੇ ਸਮਝਾ ਦਿੱਤਾ ਕਿ ਕੋਈ ਮਨੁੱਖ ਕਿਸੇ ਅਲਪ ਸ਼ਕਤੀ ਦੀ ਪੂਜਾ ਕਰਕੇ ਉਸ ਸਰਵ ਸ਼ਕਤੀਮਾਨ ਹੈਸੀਅਤ ਦਾ ਨਿਰਾਦਰ ਨਾ ਕਰੇ ਤੇ ਉਸ ਜਾਗਤ ਜੋਤ ਦੀ ਅਰਾਧਨਾ ਨਾਲ ਜੋੜਿਆ ਤੇ ਜਾਗਤ ਜੋਤ ਦਾ ਸੰਕਲਪ ਵੀ ਚੱਕਰ ਚਿਹਨ ਤੇ ਵਰਨ ਜਾਤ ਤੋਂ ਉੱਪਰ ਕਰਦਿਆਂ ਬਚਨ ਕਹੇ, ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ। ਉਹ ਪ੍ਰਭੂ ਕਿਸੇ ਇੱਕ ਖਿੱਤੇ ਵਿੱਚ ਨਹੀਂ, ਕਿਸੇ ਇੱਕ ਖੇਤਰ ਵਿੱਚ ਨਹੀਂ, ਕਿਸੇ ਇੱਕ ਕੌਮ ਨਾਲ ਸੰਬੰਧਿਤ ਨਹੀਂ, ਉਹ ਤਾਂ ਦੇਸ਼ ਔਰ ਨਾ ਭੇਹ ਜਾਕਰ, ਰੂਪ ਰੇਖ ਨਾ ਰਾਗ, ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ। ਤੇ ਉਹਦੀ ਪ੍ਰਾਪਤੀ ਵੀ ਕੋਈ ਕਰਮ ਕਾਂਡ ਨਹੀਂ, ਸਗੋਂ ਸਾਚ ਕਹੋ ਸੁਣ ਲਿਓ, ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਾਪਾਇਓ। ਸਾਹਿਬ ਕਹਿੰਦੇ ਜੀਵਨ ਦਾ ਮਨੋਰਥ ਵੀ ਇਹ ਚਾਹੀਦਾ, ਪੂਰਨ ਹੋਏ ਹਮਾਰੀ ਆਸਾ, ਕਿਹੜੀ ਆਸਾ, ਤੋੜ ਭਜਨ ਕੀ ਰਹਿ ਪਿਆਸਾ, ਤੁਮੈ ਛਾੜ ਕੋਈ ਅਵਰ ਨਾ ਧਿਆਉਂ, ਜੋ ਬਰ ਚਾਹੂ ਸੋ ਤੁਮ ਤੇ ਪਾਉਂ। ਗਰੀਬ ਨਵਾਜ ਜੀ ਨੇ ਜਿੱਥੇ ਮੁਸਲਮਾਨ ਪੀਰ ਭੀਖਮ ਸ਼ਾਹ ਨੂੰ ਇੱਕ ਸੱਚੇ ਰੱਬ ਨਾਲ, ਸਰਬ ਵਿਆਪਕ ਰੱਬ ਨਾਲ ਜੋੜਿਆ, ਉੱਥੇ ਬੜੇ ਲੰਮੇ ਸਮੇਂ ਤੋਂ ਪੰਡਿਤ ਸ਼ਿਵ ਦੱਤ ਗੰਗਾ ਦੇ ਕਿਨਾਰੇ ਤੇ ਸ਼੍ਰੀ ਰਾਮ ਚੰਦਰ ਜੀ ਦਾ ਧਿਆਨ ਧਰ ਕੇ ਬੈਠਾ ਸੀ, ਉਡੀਕ ਰਿਹਾ ਸੀ, ਪਰ ਅਜੇ ਤੱਕ ਦਰਸ਼ਨ ਨਹੀਂ ਸਨ ਹੋਏ। ਸਾਹਿਬ ਨੇ ਪ੍ਰੇਰਨਾ ਕੀਤੀ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਉਪਦੇਸ਼ ਹੈ, ਚਾਲੇ ਥੇ ਹਰ ਮਿਲਨ ਕੋ ਬੀਚੇ ਅਟਕਿਓ ਚੀਤ, ਵੀ ਜਾਣਾ ਤੇ ਸੱਚੇ ਰੱਬ ਤੱਕ ਸੀ ਪਰ ਬੰਦੇ ਦਾ ਚਿੱਤ, ਬੰਦੇ ਦਾ ਧਿਆਨ ਰਾਹ ਵਿੱਚ ਹੀ ਅਟਕ ਗਿਆ ਵੀ ਸ਼ਾਇਦ ਅਯੁੱਧਿਆ ਵਾਲਾ ਰਾਮ ਕਿਤੇ ਸਾਡਾ ਭਗਵਾਨ ਨਾ ਹੋਵੇ। ਸਾਹਿਬ ਕਹਿੰਦੇ ਇਹਦੇ ਵਿੱਚ ਕੋਈ ਸ਼ੱਕ ਨਹੀਂ, 10 ਅਵਤਾਰ ਰਾਜੇ ਹੋਏ ਵਰਤੇ, ਮਹਾਂਦਿਓ ਅਵਧੂਤਾ, ਇਹ ਜਿਹੜੇ 10 ਅਵਤਾਰ ਸਨ ਚੰਗੇ ਰਾਜੇ ਸਨ ਤੇ ਚੰਗੇ ਰਾਜਿਆਂ ਨੂੰ ਲੋਕੀ ਭਗਵਾਨ ਰੂਪ ਮੰਨਦੇ ਸਨ, ਜਿਵੇਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਅੱਜ ਵੀ ਲੋਕ ਯਾਦ ਕਰਦੇ ਨੇ, ਇਸੇ ਤਰ੍ਹਾਂ ਰਾਮ ਰਾਜ ਦੀਆਂ ਗੱਲਾਂ ਸਨ, ਪਰ ਲੋਕਾਂ ਨੇ ਰਾਜਿਆਂ ਨੂੰ ਭਗਵਾਨ ਮੰਨਣਾ ਸ਼ੁਰੂ ਕਰ ਦਿੱਤਾ। ਪੰਡਿਤ ਸ਼ਿਵ ਦੱਤ ਦੀ ਕਿੱਡੀ ਵੱਡੀ ਕਿਸਮਤ ਕਿ ਗੁਰੂ ਕਲਗੀਧਰ ਪਾਤਸ਼ਾਹ, ਜਿਸ ਪੰਡਿਤ ਸ਼ਿਵ ਦੱਤ ਨੇ ਕੇਵਲ ਅਯੁੱਧਿਆ ਵਾਸੀ ਦਸ਼ਰਥ ਦੇ ਪੁੱਤਰ ਕਸ਼ਲਿਆ ਦੇ ਪੁੱਤਰ ਸ਼੍ਰੀ ਰਾਮ ਚੰਦਰ ਦਾ ਧਿਆਨ ਧਰਿਆ ਸੀ, ਉਹਨੂੰ ਸਰਬ ਵਿਆਪੀ ਰਾਮ ਨਾਲ ਜੋੜ ਦਿੱਤਾ ਵੀ ਇਹ ਤਾਂ ਤ੍ਰੇਤੇ ਦੇ ਅਵਤਾਰ ਨੇ, ਪਰ ਤ੍ਰੇਤੇ ਤੋਂ ਪਹਿਲਾਂ ਸਤਯੁੱਗ ਵੀ ਜਿਹੜਾ ਸੀ, ਜਿਹੜਾ ਯੁੱਗਾਂ ਤੋਂ ਪਹਿਲਾਂ ਸੀ, ਜਿਹਦੇ ਬਾਰੇ ਕਿਹਾ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਜਦੋਂ ਸਤਿਗੁਰਾਂ ਨੇ ਇਹ ਉਪਦੇਸ਼ ਬਖਸ਼ਿਸ਼ ਕੀਤਾ, ਧਿਆਨ ਧਰੋ ਤਿਹ ਕੋ ਮਨ ਮੈਂ ਜਿਹ ਕੋ ਅਮਤੋਜ ਸਭਿਆ ਜਗ ਛਾਇਓ। ਉਹਦਾ ਧਿਆਨ ਧਰੋ ਜਿਹੜਾ ਸਾਰਿਆਂ ਨੂੰ ਪੈਦਾ ਕਰਕੇ ਸਾਰਿਆਂ ਦੀ ਸੰਭਾਲ ਕਰਨ ਵਾਲਾ ਹੈ। ਮੇਰੇ ਸਤਿਗੁਰਾਂ ਨੇ ਉਪਦੇਸ਼ ਦ੍ਰਿੜ ਕਰਵਾਇਆ ਕਿ ਏਕ ਸ਼ਿਵ ਭਏ ਏਕ ਗਏ ਏਕ ਫਿਰ ਭਏ, ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਬ੍ਰਹਮਾ ਔਰ ਵਿਸ਼ਨ ਕੇਤੇ ਵੇਦ ਔ ਪੁਰਾਣ ਕੇਤੇ, ਸਿਮਰਤ ਸਮੂਹਨ ਕੇ ਹੋਏ ਹੋਏ ਬਤਏ ਹੈ। ਮੋਨ ਦੀ ਮਦਾਰ ਕੇਤੇ ਅਸ਼ਵਨੀ ਕੁਮਾਰ ਕੇਤੇ, ਅੰਸਾ ਅਵਤਾਰ ਕੇਤੇ, ਕਾਲ ਬਸ ਭਏ ਹੈ। ਇਹ ਤਾਂ ਕਾਲ ਦੇ ਵਸ ਹੋ ਗਏ ਨੇ। ਧਿਆਨ ਧਰਨਾ ਤੇ ਅਕਾਲ ਦਾ ਧਰੋ, ਤੂੰ ਅਕਾਲ ਪੁਰਖ ਨਾਹੀਂ ਸਿਰ ਕਾਲਾ, ਬਾਕੀ ਤਾਂ ਕਾਲ ਪਾਏ ਬ੍ਰਹਮਾ ਬਪ ਧਰਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ, ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਬਿਸਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ, ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸ਼ਕਾਰ ਤਿਸਹੀ ਕੋ ਹਮਾਰੀ, ਸਕਲ ਪਰਜਾ ਜਿਨ ਆਪ ਸਵਾਰੀ। ਜਿਹਦੇ ਹੁਕਮ ਵਿੱਚ ਪਤਾ ਨਹੀਂ ਇਹ ਕਿੰਨੇ ਕੁ ਆ ਕੇ ਤੇ ਸੰਸਾਰ ਤੋਂ ਚਲੇ ਗਏ। ਮੈਂ ਫਿਰ ਰਿਪੀਟ ਕਰ ਦੇਵਾਂ, ਏਕ ਸ਼ਿਵ ਭਏ ਏਕ ਗਏ ਏਕ ਫਿਰ ਭਏ, ਰਾਮ ਚੰਦਰ ਕਿਸ਼ਨ ਕੇ ਅਵਤਾਰ ਵੀ ਅਨੇਕ ਹੈ। ਬ੍ਰਹਮਾ ਔਰ ਵਿਸ਼ਨ ਕੇਤੇ ਵੇਦ ਔ ਪੁਰਾਣ ਕੇਤੇ, ਸਿਮਰਤ ਸਮੂਹਨ ਕੇ ਹੋਏ ਹੋਏ ਬਤਏ ਹੈ। ਮੋਨ ਦੀ ਮਦਾਰ ਕੇਤੇ ਅੰਸ਼ਾ ਅਵਤਾਰ ਕੇਤੇ, ਕਾਲ ਬਸ ਭਏ ਹੈ, ਪੀਰ ਔ ਪੈਕਾਮਰ ਕੇਤੇ, ਗਨੇ ਨਾ ਪਰਤ ਏਤੇ, ਭੂਮ ਹੀ ਤੇ ਹੋਏ ਕਹਿ ਫਿਰ ਭੂਮ ਮੈਂ ਮਿਲਤ ਹੈ। ਸਾਹਿਬ ਕਹਿਣ ਲੱਗੇ ਇਸੇ ਧਰਤੀ ਤੇ ਪੈਦਾ ਹੋਏ ਤੇ ਇੱਕ ਦਿਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨਾਂ ਮੁਤਾਬਕ ਰਾਮ ਗਇਓ ਰਾਵਣ ਗਇਓ ਜਾਂਕੋ ਬਹੁ ਪਰਿਵਾਰ। ਪਰ ਜਿਹੜਾ ਨਾ ਆਉਂਦਾ ਹੈ ਨਾ ਜਾਂਦਾ ਹੈ, ਅਸੀਂ ਉਹਦਾ ਧਿਆਨ ਧਰਨਾ ਹੈ। ਕਿਸ਼ਨ ਸਦਾ ਅਵਤਾਰੀ ਰੂਧਾ, ਕਿੱਤ ਲੱਗ ਤਰਿਆ ਸੰਸਾਰਾ। ਜਿਹੜਾ ਖੁਦ ਹੀ ਆਉਣ ਤੇ ਜਾਣ ਵਿੱਚ ਹੈ, ਉਹਦੇ ਨਾਲ ਲੱਗ ਕੇ ਅਸੀਂ ਸਥਿਰਤਾ ਕਿਵੇਂ ਹਾਸਲ ਕਰਾਂਗੇ? ਸਥਿਰਤਾ ਤਾਂ ਪ੍ਰਾਪਤ ਹੋਵੇਗੀ ਜਿਹੜਾ ਆਉਂਦਾ ਤੇ ਜਾਂਦਾ ਨਹੀਂ, ਜਿਹੜਾ ਨਿਚਲ ਹੈ। ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬਗੋਏ, ਦਿਨ ਰਵ ਚੱਲੈ ਨਿਸ ਸੱਸ ਚੱਲੈ, ਤਾਰਕਾ ਲੱਖ ਪਲੋਏ। ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬਗੋਏ, ਉਹ ਕੇਵਲ ਇੱਕੋ ਮੁਕਾਮ ਹੈ ਜਿਹੜਾ ਇੱਕ ਜਗ੍ਹਾ ਤੇ ਸਥਿਰ ਹੈ, ਬਾਕੀ ਸਾਰਾ ਕੁਝ ਉਹਦੇ ਇਰਦ ਗਿਰਦ ਘੁੰਮ ਰਿਹਾ ਹੈ। ਇਸ ਕਰਕੇ ਸਾਹਿਬ ਜੀ ਨੇ ਧਰਮ ਦ੍ਰਿੜ ਕਰਵਾਇਆ ਕਿ ਇੱਕ ਪਰਮ ਸ਼ਕਤੀ ਸੱਚੇ ਰੱਬ ਦੇ ਨਾਲ ਜੁੜਨਾ ਹੈ। ਮਨੁੱਖੀ ਏਕਤਾ ਦਾ ਇੰਨਾ ਵਿਸ਼ਵਾਸ ਕਿ ਸਤਿਗੁਰੂ ਸਾਹਿਬ ਜੀ ਨੇ ਬਚਨ ਕਹੇ, ਬਿਹੁਰਾ ਉਹ ਮਸੀਤ ਸੋਈ, ਪੂਜਾ ਉਹ ਨਵਾਜ ਉਹੀ। ਸਾਹਿਬ ਕਹਿਣ ਲੱਗੇ ਥਾਵਾਂ ਤੇ ਨਾਵਾਂ ਨਾਲ ਕੋਈ ਫਰਕ ਨਹੀਂ ਪੈਂਦਾ, ਪਰ ਜਦੋਂ ਤੁਸੀਂ ਰਸਨਾ ਤੋਂ ਉਚਾਰਨ ਕਰੋ ਤੇ ਉਹਦਾ ਅਰਥ ਹੋਵੇ ਸੱਚੇ ਰੱਬ ਦੀ ਇਬਾਦਤ। ਕਬੀਰ, ਰਾਮ ਕਹਿਣ ਮੈਂ ਭੇਦ ਹੈ ਤਾਂ ਮੈਂ ਏਕ ਵਿਚਾਰ, ਸੋਈ ਰਾਮ ਸਭੈ ਕਹਿ ਸੋਈ ਕੌਤਕ ਹਾਰ। ਜਿਹੜਾ ਸ਼੍ਰੀ ਰਾਮ ਚੰਦਰ ਜੀ ਦਾ ਧਿਆਨ ਧਰ ਕੇ ਬੈਠਾ ਸੀ, ਉਹਨੂੰ ਸਰਬ ਵਿਆਪੀ ਰਾਮ ਨਾਲ, ਰੱਬ ਨਾਲ ਜੋੜ ਦਿੱਤਾ, ਦੱਸ ਦਿੱਤਾ ਕਿ ਉਹਦੇ ਹੁਕਮ ਵਿੱਚ ਪਤਾ ਨਹੀਂ ਕਿੰਨੇ ਕੁ ਅਵਤਾਰ ਸੰਸਾਰ ਵਿੱਚ ਆਏ ਨੇ ਤੇ ਕਿੰਨੇ ਕੁ ਸੰਸਾਰ ਤੋਂ ਤੁਰ ਗਏ ਨੇ। ਧਰਮ ਕੀ ਹੈ ਕਿ ਜਦੋਂ ਪਟਨਾ ਸਾਹਿਬ ਦੀ ਧਰਤੀ ਤੇ ਉਸ ਇਲਾਕੇ ਦਾ ਜਿਹੜਾ ਨਵਾਬ ਸੀ, ਬੜਾ ਹੈਂਕੜਬਾਜ਼ ਸੀ, ਬੜਾ ਜ਼ਾਲਮ ਸੀ, ਪ੍ਰਜਾ ਦੇ ਉੱਪਰ ਕਈ ਤਰ੍ਹਾਂ ਦੇ ਟੈਕਸ ਲਾ ਰਿਹਾ ਸੀ, ਪ੍ਰਜਾ ਨੂੰ ਕਈ ਤਰ੍ਹਾਂ ਦੇ ਤਸ਼ੱਦਦ ਦੇ ਰਿਹਾ ਸੀ, ਪਰ ਲੋਕ ਇੰਨੇ ਡਰੇ ਹੋਏ ਸਨ ਕਿ ਜਦੋਂ ਉਸ ਨਵਾਬ ਦੀ ਸਵਾਰੀ ਆਉਂਦੀ ਤੇ ਲਾਈਨ ਵਿੱਚ ਖੜੋ ਕੇ ਆਪ ਵੀ ਤੇ ਆਪਣੇ ਬੱਚਿਆਂ ਨੂੰ ਵੀ ਕਹਿੰਦੇ ਕਿ ਇਸ ਨਵਾਬ ਨੂੰ ਸਿਰ ਨਵਾਓ। ਬਾਲਕ ਗੋਬਿੰਦ ਰਾਏ ਜੀ ਨੇ ਧਰਮ ਦ੍ਰਿੜ ਕਰਵਾਇਆ ਕਿ ਜਿਹੜੇ ਚੰਗੇ ਪ੍ਰਜਾ ਪਾਲਕ ਰਾਜੇ ਹੁੰਦੇ ਨੇ ਉਹਨਾਂ ਦਾ ਸਤਿਕਾਰ ਕਰਨਾ ਬਣਦਾ। ਵੇਖੋ, ਗੁਰੂ ਘਰ ਦੇ ਵਿੱਚ ਰਾਏ ਬੁਲਾਰ ਜੀ ਦਾ, ਮਹਾਰਾਜਾ ਸ਼ਿਵ ਨਾਭ ਦਾ, ਅਸਾਮ ਦੇ ਰਾਜੇ ਰਤਨ ਰਾਏ ਦਾ ਕਿੰਨਾ ਸਤਿਕਾਰ ਸੀ। ਜੇ ਅਕਬਰ ਵੀ ਨਿਰਮਾਣਤਾ ਨਾਲ ਆਇਆ ਤੇ ਸਤਿਗੁਰਾਂ ਸਤਿਕਾਰ ਕੀਤਾ, ਪਰ ਜਦੋਂ ਜ਼ਾਲਮ ਰਾਜਿਆਂ ਦੀ ਗੱਲ ਕੀਤੀ ਤੇ ਸਾਹਿਬ ਜੀ ਨੇ ਉੱਥੇ ਉਹਨਾਂ ਦੇ ਮੂੰਹ ਵੀ ਭੰਨੇ ਨੇ, ਜਿਹੜੇ ਚੜ ਕੇ ਆਏ ਹਮਲਾਵਰ ਬਣ ਕੇ ਆਏ। ਗੁਰੂ ਕਲਗੀਧਰ ਪਾਤਸ਼ਾਹ ਨੇ ਜਿੱਥੇ ਇਹ ਬਚਨ ਕਹੇ ਕਿ ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਨਿਰਣਾ ਹੈ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪ ਸਭ ਦਿਵ ਚਾਰ ਕੇ ਝੂਠੇ ਕਰ ਦਿਵਾਜਾ। ਸਤਿਗੁਰਾਂ ਨੇ ਆਪਣੇ ਨਾਲ ਜਿਹੜੇ ਬਾਲਕ ਸਨ ਉਹਨਾਂ ਨੂੰ ਸਮਝਾਇਆ, ਕਹਿਣ ਲੱਗੇ ਇਸ ਹੈਂਕੜਬਾਜ ਜਿਹੜਾ ਇਹ ਨਵਾਬ ਹੈ ਨਾ, ਇਹਦਾ ਸਤਿਕਾਰ ਨਹੀਂ ਕਰਨਾ ਚਾਹੀਦਾ। जे अज भी साडे देश वासियां नूं समझ आ जावे कि जिहड़ा राजा किसानां ते जुल्म कर रहा है, काले कानून लिया रहा, इत्थे तक कि भावें नोटबंदी नाल लोकी सहमत हो गए सन पर लोकां दा एक वार कंजूबर निकल गया सी, जिवें जोक बन के ये लोकां दा खून चूसण वास्ते कारपोरेट घराणियां नूं देश जिहड़ा है उन्हां दे हत्थां विच देना चाहुंदा है, ते अजे भी लोग कह रहे ने भी सानू की नहीं। वेखो किसान दिल्ली दी धरती ते जाके ठंड दी परवाह ना करदियां होया धरना दे रहे ने, क्योंकि जुल्म दी इंतहा हो गई है। पहला नोटबंदी दे रूप विच, फिर GST अते होर टैक्सां दे रूप विच, ते हौली हौली औरंगजेब दी सोच वांग इस राजे ने इहो गल कहणी सी भी केवल मेरे हम क्याली इत्थे रहने चाहीदे ने, दूसरा कोई नहीं दिसना चाहीदा। बाल गोबिंद राय जी ने धर्म दृढ़ करवाया सी, जे अज भी गैर सिख गुरु तेग बहादुर साहब ते गुरु गोबिंद सिंह साहब जी ते माण करदे ने, ते फिर समझना चाहीदा गुरु गोबिंद सिंह महाराज दे फलसफे नूं कि उन्होंने पटना साहब दे नवाब नूं अंगूठा विखाया सी, मूँह चढ़ा के उहदा सत्कार नहीं सी कीता, ते कुछ लोगों ने गुरु तेग बहादुर साहब नूं पत्र लिखिया कि तुहाडे सुपुत्र बाल गोबिंद राय ने अज आह कीता, कृपा करके इन्हां नूं पत्र लिख के समझावो, प्रेरणा करो। ते धन गुरु तेग बहादुर साहब जिन्हां ने इस देश दी संस्कृति नूं, राष्ट्र नूं, इत्थों दे धर्म कर्म नूं बचाउण वास्ते चांदनी चौंक विखे कुरबानी दित्ती सी, उस गुरु तेग बहादुर साहब दा उत्तर पता की सी? साहब ने पत्र लिखिया पटना साहब के निवासियों नूं कि गोबिंद जो किया सो भला किया। अज भी गुरु तेग बहादुर साहब यही कहणगे किसान जो कर रहे ने चंगा कर रहे ने, पर यह राजा जालम जिहड़ा है यह जो कर रहा यह ठीक नहीं है, क्योंकि गुरु मजलूमां वल, गुरु निमाणियां वल, गुरु उन्हां वल खड़ोंदा है जिहड़े सचमुच हक ते सच दी पहरेदारी कर रहे होण, अपनियां जायज मंगां ते पहरा दे रहे होण। मेरे गरीब नवाज ने पत्र लिखिया कहण लगे गोबिंद जो किया सो भला किया। आ पटने दे नवाब नूं जिहड़ा सत्कार नहीं ना दिता, ये मेरे बालक ने जो किया चंगा किया। गोबिंद जो किया सो भला किया, अवल तो सरकारी अहल को अहलकार को सलाम नहीं कहना, घर आए बैठे तो पेंती देनी सरहंदी नहीं। इहो जे जालमां नूं पहली गल ते सलाम नहीं कहना, ते जे किते ढीठां दी तरह आ भी जाण ते फिर इन्हां नूं सराहणे वाले पासे नहीं पैंद वाले पासे बिठाउणा है। यह सी असल विच धर्म। पटना साहब दी धरती ते सतगुरां ने धर्म दृढ़ करवाया कि जे किसी दे घर संतान नहीं है ते उन्नू ताने मेणे नहीं मारने, अगर उहदे मन दी इच्छा तुहाडे कोल जाण नाल पूरी हो रही है, उन्हां नूं तसल्ली मिल रही है, ते ਇਹ ਇੱਕ ਬਹੁਤ ਵੱਡਾ ਧਰਮ ਹੋਵੇਗਾ ਜਦੋਂ ਤੁਸੀਂ ਕਿਸੇ ਥੋੜੇ ਹੋਏ ਨੂੰ ਇਹ ਅਹਿਸਾਸ ਕਰਵਾ ਦਿਓ ਕਿ ਅਸੀਂ ਤੁਹਾਡੇ ਆਪਣੇ ਹਾਂ। ਰਾਜਾ ਫਤਿਹ ਚੰਦ ਅਤੇ ਉਹਦੀ ਰਾਣੀ, ਜਿਹਨੂੰ ਆਪਾਂ ਰਾਜਾ ਫਤਿਹ ਚੰਦ ਮੈਣੀ ਵੀ ਕਹਿੰਦੇ ਹਾਂ, ਜਿਨ੍ਹਾਂ ਦੇ ਘਰ ਰਾਜ ਭਾਗ ਦੇ ਹਰ ਤਰ੍ਹਾਂ ਦੇ ਸੁੱਖ ਸਨ ਪਰ ਸੰਤਾਨ ਨਹੀਂ ਸੀ, ਉਸ ਰਾਣੀ ਨੇ ਇੱਕੋ ਗੱਲ ਕਹੀ ਕਿ ਮਾਂ ਗੁਜਰੀ ਦੇ ਲਾਲ ਵਰਗਾ, ਗੋਬਿੰਦ ਰਾਏ ਵਰਗਾ ਬਾਲਕ ਜੇ ਕਿਤੇ ਮੇਰੀ ਗੋਦ ਵਿੱਚ ਬੈਠ ਕੇ ਮੈਨੂੰ ਕਵੇ ਮਾਂ ਮੈਂ ਆ ਗਿਆ ਤੇ ਮੇਰੀ ਸੰਤੁਸ਼ਟੀ ਹੋ ਜਾਵੇਗੀ। ਬਾਲਕ ਗੋਬਿੰਦ ਰਾਏ ਜੀ ਖੇਡਦੇ ਖੇਡਦੇ ਜਾ ਕੇ ਰਾਣੀ ਮੈਣੀ ਦੀ ਗੋਦ ਵਿੱਚ ਬੈਠ ਕੇ ਆਖਦੇ ਨੇ ਮਾਂ ਮੈਂ ਆ ਗਿਆ। ਉਵੇਂ ਸਾਡੇ ਪਿਤਾ ਨੇ, ਪਰ ਇੱਕ ਮਾਂ ਦੀ ਆਸ ਪੂਰੀ ਕਰਨ ਵਾਸਤੇ ਉੱਥੇ ਪੁੱਤਰ ਬਣ ਕੇ ਗੋਦ ਵਿੱਚ ਬੈਠ ਕੇ ਕਹਿ ਰਹੇ ਨੇ ਮਾਂ ਮੈਂ ਆ ਗਿਆ। ਜੇ ਦਾਨਾਪੁਰ ਦੀ ਧਰਤੀ 'ਤੇ ਇੱਕ ਗਰੀਬ ਮਾਂ ਕੱਚੀ ਪੱਕੀ ਅੱਧ ਰਿੱਝੀ ਜੀ ਖਿਚੜੀ ਤਿਆਰ ਕਰਕੇ ਯਾਦ ਕਰਦੀ ਹੈ ਅਤੇ ਬਾਲਕ ਗੋਬਿੰਦ ਰਾਏ ਜੀ ਉਹਦੇ ਘਰ ਜਾ ਕੇ ਉਹਨੂੰ ਨਿਵਾਜਦੇ ਨੇ, ਸੱਚਮੁੱਚ ਗੁਰੂ ਕਲਗੀਧਰ ਪਾਤਸ਼ਾਹ ਨੇ ਹਮ ਇਹ ਕਾਜ ਜਗਤਮੋ ਆਏ ਧਰਮ ਹੇਤ ਗੁਰਦੇਵ ਪਠਾਏ ਦੇ ਮਹਾਂਵਾਕ ਅਨੁਸਾਰ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਲੈ ਕੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੱਕ ਇਹਨਾਂ ਬਚਨਾਂ 'ਤੇ ਪਹਿਰਾ ਦਿੱਤਾ। ਬੜੇ ਬੜੇ ਉਤਰਾਅ ਚੜ੍ਹਾਅ ਆਏ। ਜੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਆ ਕੇ ਧਰਮ ਦਾ ਵਾਸਤਾ ਪਾਇਆ ਕਸ਼ਮੀਰੀ ਪੰਡਤਾਂ ਨੇ ਤੇ ਉੱਥੇ ਵੀ ਬਾਲਕ ਗੋਬਿੰਦ ਰਾਏ ਜੀ ਨੇ ਆਪਣਾ ਧਰਮ ਨਿਭਾਇਆ। 9 ਸਾਲ ਦੀ ਉਮਰ ਵਿੱਚ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕੁਰਬਾਨ ਹੋਣ ਵਾਸਤੇ ਤੋਰਿਆ ਸੀ। ਰਣਜੀਤ ਨਗਾਰਾ ਵਜਾਇਆ। ਗਰੀਬ ਨਵਾਜ਼ ਜੀ ਨੇ ਛੋਟੀਆਂ ਵੱਡੀਆਂ 14 ਜੰਗਾਂ ਲੜੀਆਂ ਤੇ ਉਹਨਾਂ ਬਾਰੇ ਵੀ ਸਪਸ਼ਟ ਕੀਤਾ ਕਿ ਧਰਮ ਯੁੱਧ ਕਹਿ ਚਾਹੇ, ਇਹ ਯੁੱਧ ਕਿਸੇ ਜਰ ਜੋਰੂ ਜ਼ਮੀਨ ਦੀ ਖਾਤਰ ਨਹੀਂ, ਇਹ ਤਾਂ ਧਰਮ ਯੁੱਧ ਨੇ ਜਿਹੜੇ ਅੰਦਰੋਂ ਤੇ ਬਾਹਰੋਂ ਨਿਰਮਲੇ ਨੇ। ਆਮ ਕਰਕੇ ਜੰਗਾਂ ਯੁੱਧਾਂ ਦੇ ਵਿੱਚ ਸਭ ਕੁਝ ਜਾਇਜ਼ ਹੈ, ਪਰ ਸਤਿਗੁਰਾਂ ਨੇ ਇਹਨਾਂ ਜੰਗਾਂ ਯੁੱਧਾਂ ਦੇ ਵਿੱਚ ਵੀ ਧਰਮ ਤੇ ਪਹਿਰੇਦਾਰੀ ਕੀਤੀ। ਜੇ ਵਿਰੋਧੀ ਹਿੰਦੂ ਪਹਾੜੀ ਰਾਜਿਆਂ ਦੀ ਨਹੁੰ ਚੰਬੇ ਦੀ ਰਾਣੀ ਜਿਹੜੀ ਸੀ, ਜਿਹਨੂੰ ਪਦਮਨੀ ਦਾ ਖਿਤਾਬ ਮਿਲਿਆ ਹੋਇਆ ਸੀ, ਉਹ ਸਤਿਗੁਰਾਂ ਦੇ ਹਜ਼ੂਰ ਆਈ ਤੇ ਆ ਕੇ ਕਿਹਾ, ਸਤਿਗੁਰੂ ਜੀ ਮੈਂ ਆਪ ਦੀ ਸੇਵਕਾ ਹਾਂ, ਮੇਰੇ ਸਿਰ ਤੇ ਹੱਥ ਰੱਖ ਕੇ ਮੈਨੂੰ ਅਸੀਸ ਦਿਓ। ਸਾਹਿਬ ਕਹਿਣ ਲੱਗੇ, ਜੇ ਬੱਚੀ ਬਣ ਕੇ ਆਉਂਦੀ ਹੋ ਤੇ ਜ਼ਰੂਰ ਇਹ ਹੱਥ ਤੇਰੇ ਸਿਰ ਤੇ ਟਿਕਦੇ, ਪਰ ਤੂੰ ਇੱਕ ਸਾਜਿਸ਼ ਦੇ ਅਧੀਨ ਆਈ ਹੈ, ਹਿੰਦੂ ਪਹਾੜੀ ਰਾਜਿਆਂ ਦੀ ਭੇਜੀ ਆਈ ਹੈ। ਤੀਰ ਦੀ ਨੋਕ ਨਾਲ ਸਤਿਗੁਰਾਂ ਨੇ ਸਿਰ ਤੇ ਤੀਰ ਦੀ ਨੋਕ ਸਹਾ ਕੇ ਅਸੀਸ ਦਿੱਤੀ ਤੇ ਨਾਲੇ ਸਪਸ਼ਟ ਕੀਤਾ ਕਿ ਸ਼ੁੱਧ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ ਪੂਤ ਇਹ ਪਰਨ ਤੋਹੇ ਪ੍ਰਾਨ ਜਬ ਲਗ ਘਟ ਥਾਰੇ ਨਿਜ ਨਾਰੀ ਕੇ ਸੰਗ ਨੇ ਤੁਮ ਨਿਤ ਬਡਈਓ। ਗਰੀਬ ਨਵਾਜ਼ ਨੇ ਸਿੱਖਿਆ ਦਿੱਤੀ ਕਿ ਸਾਡੇ ਪਿਤਾ ਨੇ ਇਹ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ, ਪਰ ਬੇਟੀ ਕੋ ਬੇਟੀ ਜਾਨੈ ਪਰ ਇਸਤਰੀ ਕੋ ਮਾਤ ਬਖਾਨੈ। ਕਈ ਵਾਰ ਸਨਾਤਨੀ ਵੀਰ ਇਹ ਦਾਅਵਾ ਕਰਦੇ ਨੇ ਵੀ ਸ਼ਾਇਦ ਧੰਨ ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸਨਾਤਨ ਧਰਮ ਨੂੰ ਬਚਾਉਣ ਲਈ ਆਏ ਨੇ। ਨਹੀਂ, ਜੇ ਉਹ ਸਨਾਤਨ ਧਰਮ ਨੂੰ ਬਚਾਉਣ ਲਈ ਆਉਂਦੇ ਤੇ ਉਹ ਮੁਸਲਮਾਨਾਂ ਦੇ ਵਿਰੁੱਧ ਹੁੰਦੇ। ਜਦੋਂ ਰੋਪੜ ਦੇ ਇਲਾਕੇ ਵਿੱਚ ਜੰਗਾਂ ਯੁੱਧਾਂ ਦਾ ਸਮਾਂ ਸੀ, ਇੱਕ ਮੁਸਲਮਾਨਾਂ ਦੀ ਬੱਚੀ ਸਿੱਖ ਪਕੜ ਕੇ ਗੁਰੂ ਕਲਗੀਧਰ ਪਾਤਸ਼ਾਹ ਦੇ ਦਰਬਾਰ ਵਿੱਚ ਲੈ ਕੇ ਆਏ। ਕਹਿਣ ਲੱਗੇ, ਪਾਤਸ਼ਾਹ ਇਹ ਮੁਗਲ ਹਾਕਮ ਮੁਗਲ ਸਿਪਾਹੀ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਨੂੰ ਬੇਪਤ ਕਰਦੇ ਨੇ, ਅੱਜ ਮੁਸਲਮਾਨਾਂ ਦੀ ਬੱਚੀ ਸਾਡੇ ਹੱਥ ਆਈ ਹੈ, ਦੱਸੋ ਇਹਦੇ ਨਾਲ ਕੀ ਵਰਤਾਰਾ ਕਰਨਾ ਹੈ। ਸਾਹਿਬ ਕਹਿਣ ਲੱਗੇ, ਇਹ ਸਾਡੀ ਬੱਚੀ ਹੈ, ਇਹ ਹੁਣ ਇੱਥੇ ਸੁਰੱਖਿਅਤ ਰਹੇਗੀ ਤੇ ਅਸੀਂ ਸੁਰੱਖਿਅਤ ਰੂਪ ਵਿੱਚ ਇਹਨਾਂ ਨੂੰ ਇਹਨਾਂ ਦੇ ਕੈਂਪ ਵਿੱਚ ਪਹੁੰਚਾ ਕੇ ਆਵਾਂਗੇ। ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਇਹ ਵਾਰਤਾਲਾਪ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਅੰਦਰ ਅੰਕਿਤ ਕੀਤੀ ਹੈ। ਪੁੰਨ ਸਿੰਘਨ ਬੂਝੇ ਗੁਣ ਖਾਨੀ, ਗੁਣਾਂ ਦੀ ਖਾਨ ਗੁਰੂ ਕਲਗੀਧਰ ਪਾਤਸ਼ਾਹ ਨੂੰ ਸਿੱਖ ਪੁੱਛਣ ਲੱਗੇ। ਪੁੰਨ ਸਿੰਘਨ ਬੂਝੇ ਗੁਣ ਖਾਨੀ ਸਕਲ ਤੁਰਕ ਭੁਗਵੈ ਹਿੰਦਵਾਨੀ, ਸਿੱਖ ਬਦਲਾ ਲੈ ਭਲਾ ਜਣਾਵੈ ਗੁਰ ਸ਼ਾਸਤਰ ਕਿਉਂ ਵਰਜ ਹਟਾਵੈ, ਸੁਣ ਸਤਿਗੁਰ ਬੋਲੇ ਤੇ ਸਬੇਰੇ ਹਮ ਲੈ ਜਾਨੋ ਪੰਥ ਉਚੇਰੇ, ਨਹੀਂ ਅਦੋ ਗਿਤ ਬਿਖੈ ਪਚਾਵੇ ਤਾਂ ਤੇ ਕਲਮਲ ਕਰਨ ਹਟਾਵੈ। ਸਾਹਿਬ ਕਹਿਣ ਲੱਗੇ, ਗੁਰੂ ਨਾਨਕ ਦੇ ਪੰਥ ਨੂੰ ਅਸੀਂ ਬੁਲੰਦੀਆਂ ਤੇ ਪਹੁੰਚਾਉਣ ਵਾਸਤੇ ਆਏ ਹਾਂ ਤੇ ਇਹੋ ਜਿਹੇ ਘਨੌਣੇ ਕਰਮ ਜਿਹੜੇ ਨੇ ਮਨੁੱਖ ਨੂੰ ਅਧੋਗਤੀ ਵਾਲੇ ਪਾਸੇ ਭੇਜਦੇ ਨੇ, ਕਿਉਂਕਿ ਜਦੋਂ ਵੀ ਮਨੁੱਖ ਸੱਚ ਧਰਮ ਤੋਂ ਟੁੱਟ ਕੇ ਕਰਮ ਕਾਂਡਾਂ ਨਾਲ ਜਾਂ ਆਪਣੀ ਜ਼ਿੰਦਗੀ ਦੇ ਵਿੱਚ ਬਦਲਾਲੂ ਭਾਵਨਾ ਦਾ ਧਾਰਨੀ ਬਣ ਜਾਵੇ ਤੇ ਉਸ ਧਰਮ ਦਾ ਪਤਨ ਹੋ ਜਾਂਦਾ ਹੈ। ਡਾਕਟਰ ਰਾਧਾ ਕ੍ਰਿਸ਼ਨ ਨੂੰ ਜਦੋਂ ਪੁੱਛਿਆ ਸੀ ਵੀ ਹਿੰਦੂ ਧਰਮ ਦਾ ਪਤਨ ਕਿਉਂ ਹੋਇਆ, ਤੇ ਉਹਨਾਂ ਦਾ ਉੱਤਰ ਸੀ ਵੀ ਕੇਵਲ ਹਿੰਦੂ ਧਰਮ ਹੀ ਨਹੀਂ, ਹਰ ਉਹ ਧਰਮ ਜਿਹਦੇ ਵਿੱਚ ਸਿਧਾਂਤ ਲੁਪਤ ਹੋਵੇ ਤੇ ਪਰੰਪਰਾਵਾਂ ਹਾਵੀ ਹੋ ਜਾਣ, ਜਿੱਥੇ ਧਰਮ ਕਰਮ ਲੁਪਤ ਹੋ ਕੇ ਕਰਮ ਕਾਂਡ ਹਾਵੀ ਹੋ ਜਾਣ ਉਹਨੂੰ ਖਤਰਾ ਬਣ ਜਾਂਦਾ ਹੈ, ਉਹ ਧਰਮ ਖਤਮ ਹੋ ਜਾਂਦੇ ਨੇ, ਉਹਨਾਂ ਦਾ ਪਤਨ ਹੋ ਜਾਂਦਾ ਹੈ। ਸੱਚਮੁੱਚ ਸਤਿਗੁਰੂ ਜੀ ਧਰਮ ਦੀ ਰਾਖੀ ਕਰਨ ਲਈ ਆਏ ਸਨ। ਜੇ ਖਾਲਸੇ ਦੀ ਸਾਜਨਾ ਕੀਤੀ ਤੇ ਸਪਸ਼ਟ ਕਰ ਦਿੱਤਾ ਕਿ ਧਰਮ ਸਥਾਪਨੇ ਕੋ ਦੁਸ਼ਟਨ ਕੇ ਖਾਪਨੇ ਕੋ ਖਾਲਸਾ ਬਣਾਇਓ ਹੈ। ਖਾਲਸਾ ਵੀ ਕਿਸੇ ਇੱਕ ਦਾ ਨਹੀਂ, ਖਾਲਸਾ ਰੱਬ ਦਾ ਤੇ ਖਾਲਸਾ ਸਭ ਦਾ, ਕਿਉਂਕਿ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਇਹ ਪਰਮਾਤਮਾ ਦੀ ਮੌਜ ਵਿੱਚੋਂ ਪੈਦਾ ਹੋਇਆ ਹੈ। ਖਾਲਸਾ ਅਕਾਲ ਪੁਰਖ ਕੀ ਫੌਜ, ਤੇ ਜਿਵੇਂ ਫੌਜ ਸਮੁੱਚੇ ਦੇਸ਼ ਵਾਸੀਆਂ ਦੀ ਰਾਖੀ ਕਰਨ ਲਈ ਹੁੰਦੀ ਹੈ, ਉਹ ਕਿਸੇ ਇੱਕ ਫਿਰਕੇ ਦੀ ਰਾਖੀ ਨਹੀਂ ਕਰਦੀ। ਇਸ ਕਰਕੇ ਗਰੀਬ ਨਵਾਜ਼ ਨੇ ਜਿਹੜੇ ਵੀ ਕਾਰਜ ਕੀਤੇ, ਚਾਹੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਵਿਦਿਆ ਦਰਬਾਰ, ਪਾਉਂਟਾ ਸਾਹਿਬ ਦੀ ਧਰਤੀ ਤੇ ਕਵੀ ਦਰਬਾਰ, ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਹਿਬੋ ਗੁਰੂ ਕੀ ਕਾਂਸੀ ਦਾ ਆਗਾਜ਼ ਕਰਨਾ ਤੇ ਇਹ ਬਚਨ ਕਹਿਣੇ ਕਿ ਇਹ ਹੈ ਪ੍ਰਗਟ ਹਮਾਰੀ ਕਾਂਸੀ, ਪੜ੍ਹੈ ਇਹਾਂ ਢੋਰ ਮਤ ਰਾਸੀ, ਲੇਖ ਗੁਣੀ ਕਵਿੰਦ ਗਿਆਨੀ, ਬੁੱਧ ਸਿੰਧ ਹਵੈ ਇਹ ਤਾਨੀ, ਤਿੰਨ ਕੇ ਕਾਰਨ ਕਲਮ ਘੜ ਦੇਤ ਪ੍ਰਗਟ ਹਮ ਡਾਰ, ਸਿੱਖ ਸਖਾ ਇਤ ਪੜੇਂਗੇ ਹਮਰੇ ਕਈ ਹਜ਼ਾਰ। ਇਹ ਸੱਚਮੁੱਚ
ਧਰਮ ਦਾ ਵਿਸਥਾਰ ਸੀ ਕਿ ਧਰਮ ਗਿਆਨ ਦੇ ਨਾਲ ਸੰਸਾਰ ਦੇ ਵਿੱਚ ਫੈਲਦਾ ਹੈ ਤੇ ਗਰੀਬ ਨਵਾਜ਼ ਜੀ ਨੇ ਚਾਹੇ ਉਹ 52 ਕਵੀ ਸਨ ਉਹਨਾਂ ਨੂੰ ਮਾਣ ਬਖਸ਼ਿਸ਼ ਕਰਕੇ ਜਿਹੜਾ ਸਿੱਖੀ ਸਿਧਾਂਤਾਂ ਦਾ ਧਰਮ ਦਾ ਫਲਸਫਾ ਸੀ ਉਹ ਦ੍ਰਿੜ ਕਰਵਾਇਆ ਤੇ ਸਮੇਂ ਸਮੇਂ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤ ਨੂੰ ਪ੍ਰਾਣੀ ਮਾਤਰ ਤੱਕ ਪਹੁੰਚਾਉਣ ਵਾਸਤੇ ਸਤਿਗੁਰੂ ਜੀ ਨੇ ਕਈ ਤਰ੍ਹਾਂ ਦੀ ਵਿਚਾਰ ਚਰਚਾ ਕਈ ਤਰ੍ਹਾਂ ਦੇ ਕਵੀ ਦਰਬਾਰ ਅਤੇ ਵਿਦਿਅਕ ਦਰਬਾਰ ਰਚਾ ਕੇ ਮਨੁੱਖੀ ਸਭਿਅਤਾ ਨੂੰ ਸਦਾ ਲਈ ਰਿਣੀ ਬਣਾ ਦਿੱਤਾ। ਔਰ ਇਹ ਸਭ ਤੋਂ ਵੱਡਾ ਧਰਮ ਸੀ ਕਿ ਮਨੁੱਖਤਾ ਦੇ ਲਈ ਹੱਕ ਸੱਚ ਲਈ ਸਤਿਗੁਰਾਂ ਨੇ ਆਪਣਾ ਸਰਬੰਸ ਤੱਕ ਕੁਰਬਾਨ ਕਰ ਦਿੱਤਾ ਤੇ ਸਭ ਕੁਝ ਗਰੀਬ ਨਵਾਜ਼ ਜੀ ਨੇ ਕੁਰਬਾਨ ਕਰਕੇ ਸਰੀਰਕ ਤੌਰ ਤੇ ਗੁਰਿਆਈ ਖਾਲਸੇ ਨੂੰ ਬਖਸ਼ਿਸ਼ ਕੀਤੀ ਵੀ ਮੇਰਾ ਸਿੱਖ ਕਦੇ ਅਸਮਾਨ ਵੱਲ ਨਾ ਵੇਖੇ ਵੀ ਕਦੋਂ ਕੋਈ ਪੈਗੰਬਰ ਨਬੀ ਜਾਂ ਅਵਤਾਰ ਧਾਰਨ ਕਰਕੇ ਆਵੇ ਤੇ ਮੈਂ ਉਹਨੂੰ ਸਰੀਰ ਕਰਕੇ ਮੰਨਾਂ। ਸਦਾ ਲਈ ਪੰਜਾਂ ਪਿਆਰਿਆਂ ਨੂੰ ਸਰੀਰਕ ਗੁਰਿਆਈ ਦੇ ਦਿੱਤੀ ਕਿ ਪੰਜ ਪਿਆਰੇ 1699 ਵਿੱਚ ਵੀ ਨੇ, ਪੰਜ ਪਿਆਰੇ ਉਦੋਂ ਵੀ ਨੇ ਜਦੋਂ ਚਮਕੌਰ ਸਾਹਿਬ ਦੀ ਗੜੀ ਵਿੱਚ ਯੁੱਧ ਹੁੰਦਾ ਹੈ ਤੇ ਪੰਜ ਪਿਆਰੇ ਅੱਜ ਵੀ ਨੇ ਜਦੋਂ ਵੀ ਸਰੀਰਕ ਕਲਾ ਗੁਰੂ ਦੀ ਵਰਤਦੀ ਹੈ ਪੰਜਾਂ ਪਿਆਰਿਆਂ ਵਿੱਚ ਜੁਗੋ ਜੁਗ ਅਟਲ। ਤੇ ਸਾਹਿਬ ਕਹਿਣ ਲੱਗੇ ਅੱਜ ਤੋਂ ਬਾਅਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਹਾਡੇ ਗੁਰੂ, ਗੁਰੂ ਜੋਤ ਗਿਆਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਵੀ ਜੁਗੋ ਜੁਗ ਅਟਲ। ਲੋਕ ਵੇਖਦੇ ਨੇ ਕਿ ਕਦੋਂ ਕੋਈ ਅਸਮਾਨ ਤੋਂ ਨਬੀ ਔਲੀਆ ਉਤਰੇ ਤੇ ਅਸੀਂ ਉਹਨੂੰ ਆਪਣਾ ਇਸ਼ਟ ਮੰਨੀਏ। ਸਾਨੂੰ ਖਾਲਸੇ ਨਾਲ ਖਾਲਸਾ ਮੇਰੋ ਇਸ਼ਟ ਸੁਹਿਰਦ, ਸਰੀਰਕ ਤੌਰ ਤੇ ਖਾਲਸੇ ਅੰਦਰ ਗੁਰੂ ਕਲਾ ਤੇ ਰੱਬੀ ਜੋਤ ਰੱਬੀ ਗਿਆਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ। ਜਦੋਂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਗੁਰੂ ਕੀ ਬਾਣੀ ਨਾਲ ਜੁੜ ਜਾਈਏ ਇਹਦੇ ਤੋਂ ਅੱਗੇ ਗੱਲ ਹੀ ਕੋਈ ਨਹੀਂ, ਕਿਉਂਕਿ ਇਸ ਤੇ ਉੱਪਰ ਨਹੀਂ ਵਿਚਾਰ ਜਾਂਕੈ ਮਨ ਵਸਿਆ ਨਿਰੰਕਾਰ, ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ। ਜਿੱਥੇ ਸਾਈਂ ਬੁੱਲੇ ਸ਼ਾਹ ਨੇ ਕਿਹਾ ਨਾ ਕਹੂੰ ਅਬ ਕੀ ਨਾ ਕਹੂੰ ਕਬ ਕੀ ਮੈਂ ਤੋ ਬਾਤ ਕਹੂੰ ਤਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋਂ ਸੁਣ ਧੋਤੀ ਸਭ ਕੀ। ਕਵੀ ਸੰਤੋਖ ਸਿੰਘ ਹੋਣਾ ਨੇ ਵੀ ਸਪਸ਼ਟ ਕੀਤਾ ਕਿ ਜੇ ਅੱਜ ਮੰਦਰਾਂ ਦੇ ਦਰਵਾਜ਼ੇ ਖੁੱਲ੍ਹੇ ਦਿਖਾਈ ਦਿੰਦੇ ਨੇ, ਜੇ ਠਾਕਰ ਦੁਆਰਿਆਂ ਵਿੱਚ ਪੂਜਾ ਹੋ ਰਹੀ ਹੈ, ਜੇ ਵੇਦਾਂ ਪੁਰਾਣਾਂ ਦੀ ਗੱਲ ਚੱਲ ਰਹੀ ਹੈ ਤੇ ਸੱਚਮੁੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਦਕਾ, ਨੀ ਤੇ ਔਰੰਗਜ਼ੇਬ ਇਹ ਸਭ ਕੁਝ ਖਤਮ ਕਰਨ ਲੱਗਾ ਸੀ। ਇਹ ਕੋਈ ਅੱਤ ਕਥਨੀ ਨਹੀਂ ਹੈ। ਅੱਜ ਦਾ ਹਾਕਮ ਵੀ ਕਹਿੰਦਾ ਵੀ ਮੈਂ ਕੇਵਲ ਆਪਣੇ ਹਮ ਖਿਆਲੀਆਂ ਨੂੰ ਸਾਥ ਦੇਣਾ, ਦੂਜਿਆਂ ਨੂੰ ਨਹੀਂ। ਇਹ ਹੁੰਦਾ ਜਦੋਂ ਕੱਟੜਵਾਦੀ ਮੁਤਸਬੀ ਨੀਤੀ ਦਾ ਕੋਈ ਧਾਰਨੀ ਹੋਵੇ ਤੇ ਉਹ ਕਹਿੰਦਾ ਕੇਵਲ ਮੇਰੇ ਆਪਣੇ ਹੀ ਦਿਖਾਈ ਦੇਣੇ ਚਾਹੀਦੇ ਨੇ। ਔਰੰਗਜ਼ੇਬ ਕਹਿੰਦਾ ਸੀ ਮੈਂ ਕੇਵਲ ਇੱਕ ਧਰਮ ਦਾ ਬੋਲਬਾਲਾ ਰੱਖਣਾ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਥੋਂ ਦੀ ਸੰਸਕ੍ਰਿਤੀ ਨੂੰ ਬੁਲੰਦ ਰੱਖਣ ਵਾਸਤੇ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਛਾਏ ਜਾਤੀ ਏਕਤਾ, ਇੱਕੋ ਧਰਮ ਦੀ ਗੱਲ ਰਹਿੰਦੀ ਅਨੇਕਤਾ ਵਲਾਏ ਜਾਤੀ। ਕੋਈ ਨਾ ਕਹਿੰਦਾ ਵੀ ਮੈਂ ਮੁਸਲਮਾਨ ਤੋਂ ਬਿਨਾਂ ਹਿੰਦੂ ਹਾਂ, ਈਸਾਈ ਹਾਂ ਜਾਂ ਕੋਈ ਹੋਰ ਹਾਂ, ਕੇਵਲ ਇੱਕੋ ਧਰਮ ਦਾ ਬੋਲਬਾਲਾ ਹੁੰਦਾ ਜੇ ਗੁਰੂ ਗੋਬਿੰਦ ਸਿੰਘ ਜੀ ਪਾਰੋਪਕਾਰ ਨਾ ਕਰਦੇ। ਛਾਏ ਜਾਤੀ ਏਕਤਾ ਅਨੇਕਤਾ ਵਲਾਏ ਜਾਤੀ, ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ, ਪਾਪ ਹੀ ਪਰਪੱਕ ਜਾਤੇ ਧਰਮ ਤਸਕ ਜਾਤੇ ਵਰਨ ਗਰਕ ਜਾਤੇ, ਸਹਿਤ ਵਿਧਾਨ ਕੀ ਦੇਵੀ ਦੇਵਾ ਦਿਹੁਰਾ, ਸੰਤੋਖ ਸਿੰਘਾ ਦੂਰ ਹੋਤੇ ਮਿਟ ਜਾਤੀ ਰੀਤ ਕਥਾ ਬੇਦਨ ਪੁਰਾਨ ਕੀ, ਸ਼੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਵਨ ਸੂਰ, ਮੂਰਤ ਨਾ ਹੋਤੀ ਜੋ ਪੈ ਕਰੁਣਾ ਨਿਧਾਨ ਕੀ। ਸਤਿਗੁਰਾਂ ਨੇ ਨੀਲੇ ਦੇ ਸ਼ਾਹ ਸਵਾਰ ਬਣ ਕੇ ਅੰਮ੍ਰਿਤ ਦੇ ਦਾਤੇ ਸਰਬੰਸ ਦਾਨੀ ਹੁੰਦਿਆਂ ਸੱਚਮੁੱਚ ਇਹਨਾਂ ਬਚਨਾਂ ਦੇ ਮੁਤਾਬਕ ਆਪਣੀ 42 ਸਾਲ ਦੀ ਕੁੱਲ ਉਮਰ ਦੇ ਵਿੱਚ ਬੜੇ ਪਰਉਪਕਾਰ ਕੀਤੇ। ਕਾਜ ਜਗਤ ਮੋ ਆਏ ਹਮ ਇਹ ਕਾਜ ਜਗਤ ਮੋ ਆਏ,
ਕਾਜ ਜਗਤ ਮੋ ਆਏ ਹਮ ਇਹ ਕਾਜ ਜਗਤ ਮੋ ਆਏ, ਕਾਜ ਜਗਤ ਮੋ ਆਏ ਹਮ ਕਾਜ ਜਗਤ ਮੋ ਆਏ।
ਧਰਮ ਹੇਤ ਗੁਰਦੇਵ ਪਠਾਏ, ਧਰਮ ਹੇਤ ਗੁਰਦੇਵ ਪਠਾਏ,
ਧਰਮ ਹੇਤ ਗੁਰਦੇਵ ਪਠਾਏ, ਧਰਮ ਹੇਤ ਗੁਰਦੇਵ ਪਠਾਏ,
ਹੱਕ ਹੱਕ ਆਂਦੇਸ ਹੱਕ ਹੱਕ ਆਂਦੇਸ਼,
ਹੱਕ ਹੱਕ ਆਂਦੇਸ਼, ਹੱਕ ਹੱਕ ਆਂਦੇਸ਼,
ਗੁਰ ਗੋਬਿੰਦ ਸਿੰਘ, ਗੁਰ ਗੋਬਿੰਦ ਸਿੰਘ,
ਗੁਰ ਗੋਬਿੰਦ ਸਿੰਘ, ਗੁਰ ਗੋਬਿੰਦ ਸਿੰਘ,
ਬਾਦਸ਼ਾਹ ਦਰਵੇਸ਼, ਬਾਦਸ਼ਾਹ ਦਰਵੇਸ਼,
ਬਾਦਸ਼ਾਹ ਦਰਵੇਸ਼, ਬਾਦਸ਼ਾਹ ਦਰਵੇਸ਼,
ਗੁਰ ਗੋਬਿੰਦ ਸਿੰਘ, ਗੁਰ ਗੋਬਿੰਦ ਸਿੰਘ,
ਗੁਰ ਗੋਬਿੰਦ ਸਿੰਘ, ਗੁਰ ਗੋਬਿੰਦ ਸਿੰਘ।
ਇੱਕ ਵਾਰ ਸਾਰੀਆਂ ਸੰਗਤਾਂ ਨੂੰ ਸਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਆਓ ਪਾਵਨ ਮੁੱਖ ਵਾਕ ਦੀ ਵਿਚਾਰ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ, ਕਿਉਂਕਿ ਅੱਜ ਸਮਾਂ 9 ਵਜੇ ਤੱਕ ਹੈ। 9 ਵਜੇ PTC ਸਿਮਰਨ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਜੋ ਅਲੌਕਿਕ ਜਲਾਓ ਅਤੇ ਗੁਰਬਾਣੀ ਕੀਰਤਨ ਦਾ ਜਿਹੜਾ ਪ੍ਰਸਾਰਨ ਹੈ ਉਹ ਚੱਲਣਾ ਹੈ। ਇਸੇ ਤਰ੍ਹਾਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ ਹੋ ਕੇ ਦਿਨ ਭਰ ਵਿੱਚ ਦੀਵਾਨ ਸੱਜਣੇ ਨੇ। ਆਓ ਪਾਵਨ ਮੁੱਖ ਵਾਕ ਦੀ ਵਿਚਾਰ ਨਾਲ ਸਾਰੇ ਜੁੜਨਾ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ ਤੇ ਤੁਕੀ, ਆਸਾ ਮਨਸਾ ਬੰਦਨੀ ਪਹਾਈ, ਕਰਮ ਧਰਮ ਬੰਦਕਾਰੀ।
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਅਗੰਮੀ ਵਾਕ ਸੋਲਠ ਰਾਗ ਦੇ ਅੰਦਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 635 ਅਤੇ 636 ਤੇ ਸ਼ੋਭਨੀਕ ਹਨ। ਅਸ਼ਟਪਦੀ ਹੋਣ ਕਰਕੇ ਸ਼ਬਦ ਦੇ 8 ਪਦੇ ਨੇ ਤੇ ਤੁਕੀ ਦਾ ਮਤਲਬ ਹੈ ਕਿ ਇੱਕ ਇੱਕ ਪਦੇ ਵਿੱਚ 3-3 ਤੁਕਾਂ ਨੇ। ਰਹਾਉ ਵਾਲਾ ਬੰਦ ਜੋ ਸ਼ਬਦ ਦਾ ਅੰਤਰੀ ਭਾਵ ਹੈ ਉੱਥੇ ਕੇਵਲ 2 ਤੁਕਾਂ ਹਨ, ਜਿਹਦੇ ਵਿੱਚ ਸਤਿਗੁਰੂ ਜੀ ਉਸ ਧਾਰਮਿਕ ਆਗੂ ਨੂੰ ਜਿਹੜਾ ਇਹ ਸਮਝਦਾ ਵੀ ਹੋਇਆ ਕਿ ਫੋਕਟ ਕਰਮ ਧਰਮ ਦਾ ਕੋਈ ਲਾਭ ਨਹੀਂ, ਫਿਰ ਵੀ ਆਪਣੀ ਪੂਜਾ ਪ੍ਰਤਿਸ਼ਠਾ ਲਈ ਮੋਹ ਮਾਇਆ ਦੇ ਲਾਲਚ ਲਈ ਲੋਕਾਂ ਨੂੰ ਤੱਤ ਨਾਲ ਜੋੜਨ ਦੀ ਬਜਾਏ ਕਰਮ ਕਾਂਡਾਂ ਤੇ ਪਖੰਡਵਾਦ ਨਾਲ ਜੋੜ ਰਿਹਾ ਸੀ। ਸਾਹਿਬ ਜੀ ਨੇ ਉਹਨੂੰ ਸੰਬੋਧਨ ਕਰਕੇ ਇਹ ਬਚਨ ਕਹੇ ਨੇ, ਸੁਣ ਪੰਡਿਤ ਕਰਮਾਕਾਰੀ, ਹੇ ਧਰਮੀ ਪੁਰਸ਼, ਹੇ ਪੰਡਿਤ, ਹੇ ਕਰਮ ਕਾਂਡ ਕਰਨ ਵਾਲੇ ਤੇ ਕਰਾਉਣ ਵਾਲੇ, ਹੇ ਪੰਡਿਤ ਤੂੰ ਸੁਣ, ਜਿੱਤ ਕਰਮ ਸੁਖ ਉਪਜੈ ਭਾਈ, ਸੋ ਆਤਮ ਤੱਤ ਵਿਚਾਰੀ ਰਹਾਓ। ਤੂੰ ਅਨੇਕਾਂ ਕਰਮ ਕਾਂਡ ਫੋਕਟ ਕਰਮ ਧਰਮ ਕਰ ਰਿਹਾ ਕਰਵਾ ਰਿਹਾ, ਪਰ ਉਹ ਕਰਮ ਜਿਹਦੇ ਨਾਲ ਆਤਮਕ ਸੁੱਖ ਪੈਦਾ ਹੋਵੇ ਉਹ ਉੱਤਮ ਕਰਮ ਹੈ ਪਰਮਾਤਮਾ ਦੀ ਵਿਚਾਰ, ਉਹ ਹੈ ਸ਼ੁਭ ਗੁਣਾਂ ਦੀ ਸਿਫਤ ਸਲਾਹ। ਤੇ ਜਦੋਂ ਆਤਮ ਤੱਤ ਦਾ ਅਰਥ ਹੈ ਆਤਮਾ ਦੇ ਮੂਲ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਸਿਫਤ ਸਲਾਹ ਕਰੇਗਾ, ਪਰਮੇਸ਼ਰ ਦੇ ਨਾਮ ਨਾਲ ਜੋੜੇਗਾ, ਇਹ ਸਭ ਤੋਂ ਉੱਤਮ ਕਰਮ ਹੈ। ਨਾਨਕ ਕਹਿ ਘਰ ਕੇਵਲ ਨਾਮ, ਸਰਬ ਧਰਮ ਮਾਨੋ ਤੇ ਕੀਏ ਜੇ ਪ੍ਰਭ ਕੀਰਤ ਗਾਈ। ਜਿਹਨੇ ਰੱਬ ਦੀ ਕੀਰਤੀ ਕਰ ਲਈ ਉਹਨੇ ਸਾਰੇ ਧਰਮ ਕਰਮ ਕਮਾ ਲਏ, ਤੇ ਜਿਹਨੇ ਸਾਰੇ ਧਰਮ ਕਰਮ ਕੀਤੇ ਪਰ ਰੱਬ ਦੀ ਕੀਰਤੀ ਨਾ ਕੀਤੀ, ਸਾਹਿਬ ਕਹਿਣ ਲੱਗੇ ਉਹਦਾ ਸਭ ਕੁਝ ਨਿਫਲ ਚਲਿਆ ਜਾਂਦਾ। ਤੀਰਥ ਕਰੈ ਬ੍ਰਤ ਫੁਨ ਰਾਖੈ, ਨੈ ਮਨੁਆ ਬਾ ਜਾਂਕੂ, ਨਿਫਲ ਧਰਮ ਤਾਹੇ ਤੋਂ ਮਾਨੋ ਸਾਚ ਕਹਿ ਤੁਮੈ ਜਾਕੂ। ਪੁੰਨ ਦਾਨ ਜਪ ਤਪ ਜੇਤੇ ਸਭ ਉਪਰ ਨਾਮ, ਹਰ ਹਰ ਰਸਨਾ ਜੋ ਜਪੈ ਤਿਸ ਪੂਰਨ ਕਾਮ। ਇਦੋਂ ਉੱਪਰ ਕਰਮ ਨਹੀਂ, ਇਹਦੇ ਤੋਂ ਅੱਗੇ ਕੋਈ ਗੱਲ ਨਹੀਂ, ਇਹ ਸਿਰੇ ਦੀ ਗੱਲ ਹੈ। ਜਦੋਂ ਸਰਬ ਸ਼ਕਤੀਮਾਨ ਰੱਬ ਦੀ ਪੂਜਾ ਨਾਲ ਆਪਾਂ ਜੁੜ ਜਾਵਾਂਗੇ ਉਸ ਤੋਂ ਬਾਅਦ ਹੋਰ ਕੋਈ ਗੱਲ ਨਹੀਂ। ਪਰ ਸਾਹਿਬ ਕਹਿੰਦੇ ਆ ਪੰਡਿਤ ਜੋ ਤੂੰ ਕਰ ਰਿਹਾ ਤੇ ਕਰਾ ਰਿਹਾ ਸੁਣ, ਉਹਦੇ ਨਾਲ ਕੀ ਹੋ ਰਿਹਾ, ਉਹ ਸੱਚਮੁੱਚ ਤੇਰੇ ਮਨ ਦੇ ਅੰਦਰ ਆਸਾ ਮਨਸਾ ਬੰਧਨੀ ਭਾਈ, ਕਰਮ ਧਰਮ ਬੰਧਕਾਰੀ। ਅਸਲ ਧਰਮ ਅਸਲ ਕਰਮ ਨਾਲੋਂ ਹਟ ਕੇ ਜਿਹੜੇ ਤੂੰ ਵਹਿਮਾਂ ਭਰਮਾਂ ਵਾਲੇ ਕਰਮ ਕਾਂਡਾਂ ਵਾਲੇ ਕਰਮ ਧਰਮ ਲੋਕਾਂ ਨੂੰ ਦ੍ਰਿੜ ਕਰਾ ਰਿਹਾ ਨਾ, ਇਹ ਕੇਵਲ ਮਾਇਆ ਆਦਿਕ ਦੇ ਫੁਰਨਿਆਂ ਦੀਆਂ ਆਸਾਂ ਤੇ ਬੰਧਨਾਂ ਵਿੱਚ ਜਕੜਨ ਦਾ ਸਬੱਬ ਬਣ ਰਹੇ ਨੇ। ਤੇ ਇਹ ਕਰਮ ਧਰਮ ਵੀ ਲੋਕਾਂ ਨੂੰ ਸੁਤੰਤਰ ਨਹੀਂ, ਆਜ਼ਾਦ ਨਹੀਂ, ਸਗੋਂ ਹੋਰ ਹੋਰ ਬੰਧਨਾਂ ਦੇ ਵਿੱਚ ਪਾਉਂਦੇ ਨੇ, ਕਿਉਂਕਿ ਬੰਧਨ ਕਰਮ ਧਰਮ ਹੋਂ ਕੀਆ, ਕੋਟ ਕਰਮ ਕਰੇ ਹੋਂ ਧਾਰੇ,
ਸ਼ਰਮ ਪਾਵੈ ਸਗਲੇ ਬਿਰਥਾਰੇ। ਜਿਹੜੇ ਜਿਹੜੇ ਕਰਮ ਤੂੰ ਕੇਵਲ ਵਿਖਾਵੇ ਦੀ ਮਾਤਰ ਕਰਦਾ, ਉਹ ਤੈਨੂੰ ਸਗੋਂ ਬੰਧਨਾਂ ਵਿੱਚ ਜਕੜ ਰਹੇ ਨੇ, ਤੈਨੂੰ ਸੁਤੰਤਰ ਨਹੀਂ ਕਰ ਰਹੇ।
ਪਾਪ ਪੁੰਨ ਜਗ ਜਾਇਆ ਭਾਈ, ਵਿਸਾ ਨਾਮ ਵਿਸਾਰੀ।
ਇਹਨਾਂ ਕਰਮ ਕਾਂਡਾਂ ਦੇ ਮੁਤਾਬਕ ਤੂੰ ਆਖ ਰਿਹਾ ਕਿ ਪਾਪ ਤੇ ਪੁੰਨ ਦੇ ਮੁਤਾਬਕ ਜਗਤ ਜਿਹੜੇ ਜੀਵ ਨੇ ਇਹ ਫਿਰ ਜਨਮ ਲੈ ਕੇ ਆਉਂਦੇ ਨੇ। ਪਰ ਅਗਲੀ ਗੱਲ ਤੂੰ ਸਮਝਦਾ ਨਹੀਂ ਕਿ ਜਦੋਂ ਇਹ ਪਰਮਾਤਮਾ ਦੀ ਸਿਫਤ ਸਲਾਹ ਨਾਮ ਨਾਲੋਂ ਟੁੱਟ ਜਾਂਦੇ ਨੇ ਤੇ ਫਿਰ ਬਿਨਸਹਿ ਨਾਮ ਵਿਸਾਰੀ, ਇਹ ਨਾਮ ਨੂੰ ਵਿਸਾਰ ਕੇ ਆਤਮਕ ਮੌਤੇ ਮਰਦੇ ਹਨ। ਭਾਵ ਇਹ ਜਿਹੜਾ ਆਵਾਗਵਨ ਹੈ ਕਿ ਆਵਾਗਵਨ ਹੋਤ ਹੈ ਫੁਨ ਫੁਨ, ਇੱਕ ਦਿਨ ਦੇ ਵਿੱਚ ਹੀ ਬੰਦਾ ਆਤਮਕ ਮੌਤੇ ਮਰਦਾ, ਇਹਨੂੰ ਆਤਮਕ ਜੀਵਨ ਮਿਲਦਾ, ਇਹਦੇ ਬਾਰੇ ਸੋਚ। ਕਿਉਂਕਿ ਜਦੋਂ ਤੂੰ ਕਰਮ ਕਾਂਡਾਂ ਨਾਲ ਜੋੜ ਦਿੰਦਾ ਤੇ ਆਤਮਕ ਤੱਤ ਜਿਹੜਾ ਮੂਲ ਹੈ ਜਗਤ ਦਾ, ਉਹਦੀ ਸਿਫਤ ਸਤਾ ਤੋਂ ਲੋਕ ਹਟ ਜਾਂਦੇ ਨੇ, ਸੱਚਮੁੱਚ ਲੋਕਾਂ ਦਾ ਜੀਵਨ ਜਿਹੜਾ ਹੈ ਆਤਮਕ ਤੌਰ ਤੇ ਖਤਮ ਹੋ ਜਾਂਦਾ।
ਇਹ ਮਾਇਆ ਜਗ ਮੋਹਣੀ ਭਾਈ, ਕਰਮ ਸਭੇ ਵੇਕਾਰੀ।
ਜਿਸ ਮਾਇਆ ਦੀ ਖਾਤਰ ਤੂੰ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਪਾ ਰਿਹਾ, ਤੂੰ ਸੋਚਦਾ ਵੀ ਜੇ ਸੱਚ ਧਰਮ ਦ੍ਰਿੜ ਕਰਾ ਦਿੱਤਾ ਤੇ ਫਿਰ ਮੇਰਾ ਹਲਵਾ ਮੰਡਾ, ਮੇਰੀ ਪੂਜਾ ਪ੍ਰਤਿਸ਼ਠਾ ਕਿਵੇਂ ਚੱਲੇਗੀ। ਸਾਹਿਬ ਕਹਿੰਦੇ ਇਸ ਮੋਹਣੀ ਮਾਇਆ ਨੇ, ਇਸ ਮਮਤਾ ਦੇ ਵਿੱਚ ਪੈ ਕੇ ਜਿਹੜੇ ਤੂੰ ਕਰਮ ਕਰ ਰਿਹਾ ਨਾ, ਇਹ ਕਰਮ ਸਭੇ ਵਿਕਾਰੀ, ਇਹ ਵੀ ਸਾਰੇ ਵਿਕਾਰ ਚਲੇ ਜਾਂਦੇ ਨੇ, ਕਿਉਂਕਿ ਇਹ ਫੋਕਟ ਕਰਮ ਨੇ, ਇਹਨਾਂ ਵਿੱਚੋਂ ਤੈਨੂੰ ਤੱਤ ਜਿਹੜਾ ਹੈ, ਅਸਲੀਅਤ ਜਿਹੜੀ ਹੈ, ਉਹ ਪ੍ਰਾਪਤ ਨਹੀਂ ਹੋਣੀ।
ਸੁਣ ਪੰਡਤ ਕਰਮਾਕਾਰੀ।
ਹੇ ਕਰਮਾਕਾਰੀ, ਹੇ ਕਰਮ ਕਾਂਡ ਕਰਨ ਵਾਲੇ ਤੇ ਕਰਾਉਣ ਵਾਲੇ ਪੰਡਤ, ਤੂੰ ਸੁਣ।
ਜਿਤ ਕਰਮ ਸੁਖ ਉਪਜੈ ਭਾਈ, ਸੋ ਆਤਮ ਤਤ ਵਿਚਾਰੀ।
ਜਿਸ ਕਰਮ ਦੇ ਨਾਲ ਆਤਮਕ ਸੁਖ, ਆਤਮਕ ਆਨੰਦ ਪ੍ਰਗਟ ਹੁੰਦਾ ਹੈ, ਉਹ ਹੈ ਆਤਮਾ ਦੇ ਮੂਲ ਪਰਮਾਤਮਾ ਦੇ ਨਾਮ ਦੀ ਵਿਚਾਰ। ਤੂੰ ਸਿਫਤ ਸਲਾਹ ਪਰਮੇਸ਼ਰ ਦੇ ਨਾਮ ਦੀ ਵਿਚਾਰ ਵਿੱਚ ਆਪ ਜੁੜ ਤੇ ਦੂਜਿਆਂ ਨੂੰ ਵੀ ਜੋੜ। ਸਤਿਗੁਰਾਂ ਨੇ ਡੰਕੇ ਦੀ ਚੋੜ ਤੇ ਬਚਨ ਕਹੇ ਨੇ, ਚਾਰ ਪੁਕਾਰੈ ਨਾ ਤੂੰ ਮਾਨੈ, ਖੱਟ ਵੀ ਏਕਾ ਬਾਤ ਵਖਾਨੈ, ਦਸ ਅਸ਼ਟੀ ਮਿਲ ਏਕੋ ਕਿਆ, ਤਾਂ ਵੀ ਜੋਗੀ ਭੇਦ ਨਾ ਲਿਆ। ਤੈਨੂੰ ਪਤਾ ਵੇਦਾਂ ਮੈਂ ਨਾਮ ਉੱਤਮ, ਸੋ ਸੁਣੈ ਨਾ ਹੀ ਫਿਰੈ ਜਿਉਂ ਬਿਤਾਲਿਆ। ਤੈਨੂੰ ਇਹ ਪਤਾ ਵੀ ਕਰਮ ਕਾਂਡਾਂ ਦੇ ਵਿੱਚੋਂ ਪਰਮੇਸ਼ਰ ਦਾ ਨਾਮ ਉੱਤਮ ਹੈ, ਪਰ ਤੂੰ ਬਿਤਾਲਾ ਹੋ ਕੇ, ਤਾਲ ਤੋਂ ਖੁੰਝ ਕੇ ਕਰਮ ਕਾਂਡਾਂ ਵਿੱਚ ਪਿਆ ਹੋਇਆ ਤੇ ਦੂਜਿਆਂ ਨੂੰ ਵੀ ਸੱਚ ਧਰਮ ਨਾਲ ਨਹੀਂ ਜੋੜ ਰਿਹਾ। ਇਵੇਂ ਫਿਰ ਸਾਹਿਬ ਕਹਿ ਰਹੇ ਨੇ ਤੇਰਾ ਜੀਵਨ ਜਿਹੜਾ ਹੈ ਉਹ ਵਿਅਰਥ ਚੱਲਿਆ ਜਾਵੇਗਾ। ਬਾਹਮਣ ਬਿਰਥਾ ਗਇਓ ਜਨਮ, ਜਿਨ ਕੀਤੋ ਸੋ ਵਿਸਰੈ। ਜਿਹਨੇ ਤੈਨੂੰ ਕੀਤਾ, ਜਿਹਨੇ ਤੈਨੂੰ ਪੈਦਾ ਕਰਕੇ ਸੰਸਾਰ ਤੇ ਭੇਜਿਆ, ਉਹਨੂੰ ਤੂੰ ਵਿਸਾਰ ਦਿੱਤਾ। ਬਾਹਮਣ ਪੰਡਿਤ ਹੋ ਕੇ ਵੀ ਤੇਰਾ ਜਨਮ ਵਿਅਰਥ ਚੱਲਿਆ ਗਿਆ, ਕਿਉਂਕਿ ਤੂੰ ਉਸ ਰੱਬ ਨਾਲ ਨਾ ਜੁੜਿਆ ਤੇ ਨਾ ਜੋੜਿਆ। ਇਹ ਸੱਚ ਹੈ ਕਿ ਕਰਮ ਕਾਂਡ ਪਖੰਡਵਾਦ ਉਸ ਬ੍ਰਾਹਮਣ, ਉਸ ਪੰਡਿਤ ਨੂੰ ਪਤਾ ਹੈ, ਫੋਕਟ ਹੈ, ਪਰ ਉਹ ਦੂਜਿਆਂ ਨੂੰ ਦੱਸ ਨਹੀਂ ਰਿਹਾ। ਸਾਹਿਬ ਕਹਿ ਰਹੇ ਨੇ ਇਵੇਂ ਆਪ ਵੀ ਤੂੰ ਖਵਾਰ ਹੋਵੇਂਗਾ, ਦੂਜਿਆਂ ਨੂੰ ਵੀ ਖਵਾਰ ਕਰੇਗਾ।
ਸਾਸਤ ਵੇਦ ਬੱਕੇ ਖੜੋ ਭਾਈ, ਕਰਮ ਕਰੋ ਸੰਸਾਰੀ।
ਰਹਾਉ ਵਾਲੇ ਬੰਦ ਭਾਵ ਜਿਹਦੇ ਵਿੱਚ ਅੰਤਰੀ ਭਾਵ ਹੈ, ਉਸ ਤੋਂ ਬਾਅਦ ਸਤਿਗੁਰੂ ਕਿਰਪਾ ਕਰ ਰਹੇ ਨੇ ਕਿ ਵੇਖ ਤੂੰ ਖੜੋ ਕੇ ਛੇ ਸ਼ਾਸਤਰ, ਚਾਰ ਵੇਦ, ਇਹਨਾਂ ਦੀ ਵਿਚਾਰ ਕਰਦਾ, ਪਰ ਕਰਮ ਕਰੋ ਸੰਸਾਰੀ। ਕਰਮ ਜਿਹੜੇ ਨੇ ਉਹ ਸੰਸਾਰੀ ਕਰਨੇ ਆ, ਭਾਵ ਜਿਹਦੇ ਵਿੱਚੋਂ ਤੈਨੂੰ ਪਰਮਾਤਮਾ ਨਿਰੰਕਾਰ ਨਾਲ ਜੁੜਨ ਦਾ ਬਲ ਨਹੀਂ ਮਿਲ ਰਿਹਾ।
ਅਖੰਡ ਮੈਲ ਨਾ ਚੁੱਕਈ ਭਾਈ, ਅੰਤਰ ਮੈਲ ਵਿਕਾਰੀ।
ਇਸ ਪਖੰਡ ਦੇ ਨਾਲ, ਇਹਨਾਂ ਕਰਮ ਕਾਂਡਾਂ ਦੇ ਨਾਲ ਹੇ ਭਾਈ, ਅੰਦਰ ਦੀ ਮੈਲ ਨਹੀਂ ਦੂਰ ਹੋਣੀ, ਅੰਦਰ ਵਿਕਾਰਾਂ ਦੀ ਮੈਲ ਉਸੇ ਤਰ੍ਹਾਂ ਬਣੀ ਰਹੇਗੀ।
ਡੁੱਬੀ ਮਾਕੁਰੀ ਭਾਈ, ਉਂਡੀ ਸਿਰ ਕੈ ਭਾਰੀ।
ਇਹ ਪੰਡਿਤ ਤੂੰ ਵੇਖਿਆ ਹੋਵੇਗਾ, ਮੱਕੜੀ ਆਪ ਹੀ ਜਾਲ ਬੁਣਦੀ ਹੈ ਤੇ ਆਪ ਹੀ ਸਿਰ ਭਰਨੇ ਉਹਦੇ ਵਿੱਚ ਉਲਟ ਕੇ ਫਿਰ ਖੁਆਰ ਹੋ ਕੇ ਖਤਮ ਹੋ ਜਾਂਦੀ ਹੈ।
ਹਰਮਤ ਘਣੀ ਵਿਭੂਤੀ ਭਾਈ, ਦੂਜਾ ਭਾਏ ਖੁਆਈ।
ਇੱਕ ਦੋ ਦੀ ਘਣੀ ਲੁਕਾਈ ਜਿਹੜੀ ਹੈ, ਇਹ ਭੈੜੀ ਮੱਤ ਦੇ ਵਿੱਚ ਫੋਕਟ ਕਰਮਾਂ ਵਿੱਚ ਜੁੜ ਕੇ ਵੇਖੋ ਖੁਆਰ ਹੋ ਰਹੀ ਹੈ, ਤੇ ਦੂਜੇ ਪਿਆਰ ਵਿੱਚ ਜੁੜ ਕੇ ਪਰਮਾਤਮਾ ਨਾਲੋਂ ਟੁੱਟ ਕੇ ਇਹ ਆਪਣੇ ਅਸਲੇ ਨਾਲੋਂ ਖੁੰਝੀ ਹੋਈ ਹੈ, ਭਾਵ ਖੁਆਰ ਹੋ ਰਹੀ ਹੈ, ਮਾਲਕ ਤੋਂ ਦੂਰ ਜਾ ਕੇ
ਬਿਨ ਸਰਗੁਰ ਨਾਮ ਨ ਪਾਈਐ ਭਾਈ ਬਿਨ ਨਾਮੈ ਭਰਮ ਨ ਜਾਈ।
ਤੇ ਭਾਈ ਸਤਿਗੁਰੂ ਤੋਂ ਬਿਨਾਂ ਪਰਮੇਸ਼ਰ ਦਾ ਨਾਮ ਪ੍ਰਾਪਤ ਨਹੀਂ ਹੁੰਦਾ ਤੇ ਨਾ ਹੀ ਨਾਮ ਤੋਂ ਬਿਨਾਂ ਜੀਵਨ ਦੀ ਜਿਹੜੀ ਭਟਕਣਾ ਹੈ ਉਹ ਖਤਮ ਹੁੰਦੀ ਹੈ।
ਸਰਗੁਰ ਸੇਵੇ ਤਾਂ ਸੁਖ ਪਾਏ ਪਹਾਈ ਆਵਨ ਜਾਨ ਰਹਾਈ।
ਜਿਹੜੇ ਜੀਵ ਸੱਚੇ ਸਤਿਗੁਰੂ ਦੀ ਸੇਵਾ ਵਿੱਚ ਲੱਗੇ ਨੇ ਉਹਨਾਂ ਨੂੰ ਸੁੱਖ ਪ੍ਰਾਪਤ ਹੁੰਦਾ ਹੈ, ਭਾਵ ਸਤਿਗੁਰੂ ਦੀ ਸੇਵਾ ਵਿੱਚ ਲੱਗੇਗਾ ਤਾਂ ਸੁੱਖ ਪ੍ਰਾਪਤ ਹੋਵੇਗਾ, ਨਹੀਂ ਤਾਂ ਇਹ ਆਉਣ ਜਾਣ ਬਣਿਆ ਰਹਿਣਾ, ਭਟਕਣਾ ਖਤਮ ਨਹੀਂ ਹੋਣੀ। ਕਿਉਂਕਿ ਆਪ ਡੁੱਬੇ ਚੋਂ ਬੇਦ ਮੈਂ ਚੇਲੇ ਦੀਏ ਬਹਾਏ, ਜੋ ਡੁਬੰਦੇ ਆਪ ਤਰਾਏ ਕਿੰਨ ਖੇ। ਜਿਹੜੇ ਆਪ ਹੀ ਕਰਮ ਕਾਂਡਾਂ ਵਿੱਚ ਡੁੱਬ ਗਏ ਉਹ ਦੂਜਿਆਂ ਨੂੰ ਕਿਵੇਂ ਪਾਰ ਕਰਨਗੇ। ਇਸ ਕਰਕੇ ਸਾਹਿਬ ਜੀ ਨੇ ਕਿਰਪਾ ਕੀਤੀ ਸੀ ਕਿ ਭਾਈ ਜੋ ਕਰਮ ਕਾਂਡਾਂ ਵਾਲਾ ਖਿਆਲ ਹੈ ਉਹ ਅਸੀਂ ਛੱਡ ਦਿੱਤਾ। ਹਮਰਾ ਝਗੜਾ ਰਹਾ ਨਾ ਕੋਊ, ਪੰਡਿਤ ਮੁੱਲਾਂ ਛਾਡੇ ਦੋ, ਪੰਡਿਤ ਮੁੱਲਾਂ ਜੋ ਲਿਖ ਦੀਆ ਛਾਡ ਚੱਲੇ ਹਮ ਕਸ਼ੂ ਨਾ ਲੀਆ। ਕਹਿਣ ਲੱਗੇ ਸੀ ਤੇ ਗੁਰੂ ਨੂੰ ਪੁੱਛ ਕੇ ਤੁਰਨਾ ਹੈ, ਕਿਉਂਕਿ ਗੁਰੂ ਨੂੰ ਪੁੱਛ ਕੇ ਤੁਰਾਂਗੇ ਤੇ ਜੀਵਨ ਸਫਲ ਹੋਵੇਗਾ।
ਸਾਚ ਸਹਿਜ ਗੁਰ ਤੇ ਉਪਜੈ ਪਹਾਈ, ਮਨ ਨਿਰਮਲ ਸਾਚ ਸਮਾਈ।
ਸਦਾ ਥਿਰ ਰਹਿਣ ਵਾਲੀ ਅਡੋਲਤਾ ਗੁਰੂ ਤੋਂ ਪ੍ਰਾਪਤ ਹੁੰਦੀ ਹੈ ਤੇ ਇਹ ਮਨ ਸਦਾ ਲਈ ਨਿਰਮਲ ਹੋ ਕੇ ਫਿਰ ਸੱਚੇ ਰੱਬ ਵਿੱਚ ਸਮਾ ਜਾਂਦਾ, ਜੁੜ ਜਾਂਦਾ, ਕਿਉਂਕਿ ਪਰਮਾਤਮਾ ਨਿਰਮਲ ਹੈ, ਉਹਦੇ ਵਿੱਚ ਮੈਲੇ ਕੁਚਾਲੇ ਜੀਵ ਲੀਨ ਨਹੀਂ ਹੋ ਸਕਣਗੇ। ਤੇ ਮੈਲ ਕਿਹੜੀ ਹੈ? ਸਾਹਿਬ ਕਹਿਣ ਲੱਗੇ ਇਹ ਮੈਲਾਂ ਨੇ ਛਲੰਗ ਛਿਦਰੰਗ ਕੋਟ ਬਿਗਨੰਗ ਅਪਰਾਧੰ ਕਿਲ ਬਿਖ ਮਲੰਗ ਭਰਮ ਮੋਹੰਗ ਮਾਨ ਅਪਮਾਨੰਗ ਮੱਧਯੰਗ ਮਾਇਆ ਵਿਆਪਤੰਗ। ਕਿਸੇ ਨਾਲ ਛਲ ਕਰਨਾ, ਧੋਖਾ ਕਰਨਾ, ਨਿੰਦਿਆ ਕਰਨੀ, ਇਹ ਮੈਲਾਂ ਸਾਨੂੰ ਅੰਦਰ ਤੋਂ ਮੈਲੀਆਂ ਰੱਖਦੀਆਂ ਨੇ। ਤੇ ਸਭ ਤੋਂ ਵੱਡੀ ਮੈਲ ਕਿਹੜੀ ਹੈ? ਇਹ ਮਨ ਮੈਲਾ ਇੱਕ ਨਾ ਧਿਆਏ। ਜਦੋਂ ਇੱਕ ਨਾਲ ਅਸੀਂ ਨਹੀਂ ਜੁੜਦੇ ਉਦੋਂ ਅਸੀਂ ਅੰਦਰੋਂ ਮੈਲੇ ਹੋ ਜਾਂਦੇ ਹਾਂ, ਕਿਉਂਕਿ ਜਿਨ੍ਹਾਂ ਨਾਲ ਅਸੀਂ ਜੁੜਨ ਦਾ ਯਤਨ ਕਰਾਂਗੇ। ਸਾਹਿਬ ਕਹਿੰਦੇ ਮੈਲਾ ਬ੍ਰਹਮਾ ਮੈਲਾ ਇੰਦ, ਉਹ ਤਾਂ ਆਪ ਖੁਦ ਮੈਲੇ ਨੇ। ਕਿਸੇ ਨੂੰ ਜੁਜ ਮੈਂ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਭਇਆ, ਬ੍ਰਹਮਾ ਵੱਡਾ ਅਖਾਇਨ ਦਾ ਸਰਸਤੀ ਰੂਪ ਵੇਖ ਲੁਭਾਣਾ, ਉਹਨਾਂ ਨੂੰ ਤੇ ਆਪ ਮੈਲ ਲੱਗੀ ਹੋਈ ਹੈ। ਬ੍ਰਹਮਾ ਆਪਣੀ ਪੁੱਤਰੀ ਸਰਸਵਤੀ ਦੇ ਰੂਪ ਤੇ ਲੁਭਾਏਮਾਨ ਹੋ ਗਿਆ, ਕ੍ਰਿਸ਼ਨ ਜੀ ਨੇ ਪਾਰਜਾਤ ਗੋਪੀ ਨਾਲ ਛਲ ਕੀਤਾ। ਸਾਹਿਬ ਕਹਿੰਦੇ ਇਹ ਛਲ ਛਿਦਰ ਦੀਆਂ ਮੈਲਾਂ ਲੱਗੀਆਂ ਹੋਈਆਂ ਨੇ ਤੇ ਮੈਲਿਆਂ ਨੂੰ ਪੂਜਣ ਨਾਲ ਨਿਰਮਲ ਨਹੀਂ ਹੋਵੋਗੇ। ਉਹ ਨਿਰਮਲ ਸੋ ਨਿਰਮਲ ਨਿਰਮਲ ਹਰ ਗੁਣ ਗਾਵੇ, ਤੇ ਨਿਰਮਲ ਇੱਕੋ ਪਰਮਾਤਮਾ ਹੀ ਆ ਜਿਹਨੂੰ ਮੈਲ ਨਹੀਂ ਲੱਗਦੀ, ਉਹਦੇ ਨਾਲ ਜੁੜ ਕੇ ਨਿਰਮਲ ਹੋਵਾਂਗੇ। ਜਿਵੇਂ ਭਾਈ ਸਾਹਿਬ ਭਾਈ ਵੀਰ ਸਿੰਘ ਹੋਣਾ ਨੇ ਇੱਕ ਦਿਨ ਕਿਸੇ ਹਲਵਾਈ ਦੀ ਦੁਕਾਨ ਤੇ ਗਏ, ਕੀ ਵੇਖਿਆ ਕਿ ਕੋਲਾ ਅੱਗ ਵਿੱਚ ਪਿਆ, ਲਾਲ ਸੁਰਖ ਰੰਗ ਉੱਪਰ ਨੂੰ ਉਛਲਿਆ ਤੇ ਭੁੜਕ ਕੇ ਧਰਤੀ ਤੇ ਡਿੱਗ ਪਿਆ, ਅੱਗ ਤੋਂ ਵੱਖ ਹੋਣ ਦੀ ਦੇਰ ਸੀ, ਬਿਲਕੁਲ ਕਾਲਾ ਸ਼ਾਹ ਹੋ ਗਿਆ। ਭਾਈ ਸਾਹਿਬ ਨੇ ਕੋਲਾ ਠੰਡਾ ਹੋਇਆ ਉਹਨੂੰ ਚੁੱਕਿਆ, ਕਾਗਜ਼ ਵਿੱਚ ਲਪੇਟ ਕੇ ਜੇਬ ਵਿੱਚ ਪਾ ਕੇ ਘਰੇ ਲੈ ਆਏ। ਕਹਿਣ ਲੱਗੇ ਵੀ ਅੱਜ ਇੱਕ ਤਜਰਬਾ ਕਰਦੇ ਹਾਂ, ਇਹ ਕੋਲਾ ਲਾਲ ਰੰਗ ਦਾ ਸੀ, ਕਾਲਾ ਹੋ ਗਿਆ, ਵਧੀਆ ਤੋਂ ਵਧੀਆ ਅੰਗਰੇਜ਼ੀ ਸਾਬਣ ਖਰੀਦ ਕੇ ਲਿਆਂਦੇ, ਦੁੱਧ ਵਿੱਚ ਧੋਤਾ, ਦਹੀਂ ਵਿੱਚ ਮਲਿਆ, ਖੁੰਭ ਚਾੜ ਕੇ ਉਹਨੂੰ ਪਾ ਦੇ ਕੇ ਲਾਲ ਸੁਰਖ ਰੰਗ ਵਿੱਚ ਵੀ ਡੋਬਿਆ, ਪਰ ਉਹ ਅੱਗੇ ਤੋਂ ਵੀ ਕਾਲਾ ਹੋ ਗਿਆ। ਜਿਵੇਂ ਅੱਜ ਮਨੁੱਖ ਸੁੰਦਰਤਾ ਲਈ ਕਰੀਮਾਂ ਪਾਊਡਰਾਂ ਦਾ ਸਹਾਰਾ ਲੈਂਦਾ, ਕਈ ਬਿਊਟੀ ਪਾਰਲਰ ਜਾ ਕੇ ਕੇਸਾਂ ਦੀ ਬੇਅਦਬੀ ਕਰਕੇ ਗੁਰੂ ਤੋਂ ਬੇਮੁੱਖ ਹੋ ਕੇ ਸੁੰਦਰ ਬਣਨਾ ਚਾਹੁੰਦੇ ਨੇ, ਪਰ ਸਾਹਿਬ ਕਹਿੰਦੇ ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਵਾਹੋ ਵਾਹੋ ਕਰੈ ਸੇਈ ਜਨ ਸੋਹਣੇ ਤਿੰਨ ਕੋ ਪਰਜਾ ਪੂਜਣ ਆਈ। ਸਾਹਿਬ ਕਹਿੰਦੇ ਇਵੇਂ ਨਹੀਂ, ਭਾਈ ਵੀਰ ਸਿੰਘ ਹੋਣਾ ਨੇ ਤਜਰਬਾ ਲੋਕਾਂ ਦੇ ਸਾਹਮਣੇ ਰੱਖਿਆ ਕਿ ਜੇ ਕੋਲੇ ਨੂੰ ਤੁਸੀਂ ਕਾਲਖ ਤੋਂ ਬਚਾ ਕੇ ਫਿਰ ਲਾਲ ਸੁਰਖ ਰੰਗ ਵਿੱਚ ਤਬਦੀਲ ਕਰਨਾ, ਪਹਿਲਾਂ ਕਾਰਨ ਲੱਭੋ ਵੀ ਕਾਲਾ ਹੋਇਆ ਕਿਉਂ ਹੈ। ਉਹ ਆਪਣੇ ਧੁਰੇ ਨਾਲੋਂ, ਆਪਣੇ ਕੇਂਦਰ ਅੱਗ ਨਾਲੋਂ ਵਿਛੜਿਆ, ਕੋਈ ਲੋੜ ਨਹੀਂ ਇਹਨੂੰ ਸਾਬਣ ਵਿੱਚ ਧੋਣ ਦੀ, ਲਾਲ ਰੰਗ ਵਿੱਚ ਰੰਗਣ ਦੀ, ਦੁੱਧ ਦਹੀਂ ਵਿੱਚ ਮਾਂਜਣ ਦੀ, ਇਹਨੂੰ ਚੁੱਕ ਕੇ ਇਹਦੇ ਧੁਰੇ ਨਾਲ ਮਿਲਾ ਦਿਓ, ਇਹਦਾ ਪਹਿਲਾ ਰੰਗ ਵਾਪਸ ਆ ਜਾਵੇਗਾ। ਉਹਨਾਂ ਨੇ ਬੋਲ ਕਹੇ, ਸਾਬਣ ਲਾਲਾ ਧੋਤਾ ਕੋਇਲਾ, ਦੁੱਧ ਦਹੀਂ ਵਿੱਚ ਪਾਇਆ, ਖੁੰਭ ਚਾੜ ਰੰਗਣ ਵੀ ਧਰਿਆ, ਰੰਗ ਨਾ ਉਸੇ ਵਟਾਇਆ, ਵਿਛੜ ਕੇ ਕਾਲਖ ਸੀ ਆਈ। ਅਸੀਂ ਰੱਬ ਤੋਂ ਵਿਛੜ ਕੇ ਅੰਦਰੋਂ ਮੈਲੇ ਹੋਏ ਹਾਂ, ਵਿਛੜ ਕੇ ਕਾਲਖ ਸੀ ਆਈ, ਬਿਨ ਮਿਲਿਆ ਨਹੀਂ ਲਹਿੰਦੀ। ਇਹ ਕਾਲਖ, ਇਹ ਅੰਦਰ ਦਾ ਕਾਲਾਪਨ ਉਦੋਂ ਤੱਕ ਦੂਰ ਨਹੀਂ ਹੋਵੇਗਾ ਜਦੋਂ ਤੱਕ ਰੱਬ ਨਾਲ ਨਹੀਂ ਜੁੜਦੇ। ਵਿਛੜ ਕੇ ਕਾਲਕ ਸੀ ਆਈ, ਬਿਨ ਮਿਲਿਆ ਨਹੀਂ ਲੈਂਦੀ, ਅੰਗ ਅੱਗ ਦੇ ਲਾ ਕੇ ਵੇਖੋ ਚੜ੍ਹਦਾ ਰੂਪ ਸਵਾਇਆ। ਕਹਿੰਦੇ ਬਸ ਉਸ ਰੱਬ ਨਾਲ ਜੁੜ ਜਾਓ, ਪਵਿੱਤਰ ਹੋ ਜਾਵੋਗੇ।
ਜਿਹੜੇ
ਗੁਰੂ ਦੀ ਸੇਵਾ ਵਿੱਚ ਲੱਗਦੇ ਹੈ ਭਾਈ, ਉਹ ਇਸ ਤੱਤ ਨੂੰ ਬੁੱਝਦੇ ਨੇ ਤੇ ਗੁਰੂ ਤੋਂ ਬਿਨਾਂ ਅਸਲੀ ਮਗ ਅਸਲੀ ਰਸਤਾ ਜਿਹੜਾ ਉਹਨਾਂ ਨੂੰ ਪ੍ਰਾਪਤ ਨਹੀਂ ਹੁੰਦਾ।
ਇਸ ਅੰਤਰ ਲੋਭ ਕੇ ਕਰਮ ਕਮਾਵੇ ਭਾਈ, ਕੋੜ ਬੋਲ ਦੁੱਖ ਖਾਈ।
ਇਹਦੇ ਅੰਦਰ ਲੋਭ ਲਾਲਚ ਹੈ, ਉਹ ਕੀ ਕਰਮ ਕਰਦਾ ਹੈ ਭਾਵ ਉਹਦੇ ਕਰਮ ਧਰਮ ਦਾ ਕੋਈ ਫਾਇਦਾ ਨਹੀਂ, ਕਿਉਂਕਿ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋਭ ਸਵਾਨ। ਸਾਹਿਬ ਕਹਿਣ ਲੱਗੇ, ਉਹ ਝੂਠ ਬੋਲ ਕੇ ਜ਼ਹਿਰ ਖਾ ਰਿਹਾ ਹੈ।
ਪੰਡਤ ਦਹੀਂ ਮਲੋਈਐ ਭਾਈ, ਵਿੱਚੋਂ ਨਿਕਲੈ ਤੱਥ।
ਪੰਡਤ, ਹੇ ਭਾਈ, ਜੇ ਦਹੀਂ ਨੂੰ ਰਿੜਕਾਂਗੇ ਤੇ ਵਿੱਚੋਂ ਮੱਖਣ ਨਿਕਲੇਗਾ, ਤੇ ਜੇ ਕੋਈ ਪਾਣੀ ਨੂੰ ਰਿੜਕਣ ਲੱਗ ਪਵੇ ਤੇ ਉੱਥੋਂ ਕੀ ਮਿਲਣਾ। ਬਸ ਜਦੋਂ ਵੀ ਤੁਹਾਨੂੰ ਕੋਈ ਸੱਚੇ ਰੱਬ ਤੋਂ ਬਿਨਾਂ ਕਵੇ ਵੀ ਪਵਨ ਦੀ ਪੂਜਾ ਕਰੋ, ਵਰਨ ਦੀ ਪੂਜਾ ਕਰੋ, ਸੂਰਜ ਨੂੰ ਪੂਜੋ, ਤੇ ਆਹ ਤੁਕ ਚੇਤੇ ਕਰ ਲਓ, ਪੰਡਿਤ ਦਹੀਂ ਵਲੋਈਐ ਭਾਈ, ਰੱਬ ਦੀ ਪੂਜਾ ਦਹੀਂ ਨੂੰ ਰਿੜਕਣ ਦੇ ਬਰਾਬਰ ਹੈ, ਜਿਹਦੇ ਵਿੱਚੋਂ ਮਲਾਪ ਰੂਪੀ ਮੱਖਣ ਨਿਕਲਣਾ, ਤੇ ਬਾਕੀ ਫੋਕਟ ਕਰਮ ਜਿਹੜੇ ਨੇ ਉਹਨਾਂ ਦਾ ਕੋਈ ਲਾਭ ਨਹੀਂ ਹੈ। ਸਾਹਿਬ ਨੇ ਉਦਾਹਰਨ ਦਿੱਤੀ, ਪੰਡਿਤ ਦਹੀਂ ਵਲੋਈਐ ਭਾਈ, ਵਿੱਚੋਂ ਨਿਕਲੈ ਤੱਥ। ਦਹੀਂ ਨੂੰ ਮਥਲਾਂਗੇ ਤੇ ਰਿੜਕਾਂਗੇ, ਉਹਦੇ ਵਿੱਚੋਂ ਤੱਥ ਭਾਵ ਤੱਤ ਰੂਪੀ ਮੱਖਣ ਨਿਕਲੇਗਾ।
ਜਲ ਮਥੀਐ ਜਲ ਦੇਖੀਐ ਭਾਈ, ਇਹ ਜਗ ਇਹੈ ਵੱਥ।
ਪਾਣੀ ਨੂੰ ਮਥੀਏ, ਪਾਣੀ ਨੂੰ ਰਿੜਕੀਏ ਤੇ ਪਾਣੀ ਦੇਖਾਂਗੇ ਨਾ, ਪਾਣੀ ਵਿੱਚੋਂ ਕਦੇ ਮੱਖਣ ਥੋੜਾ ਨਿਕਲਣਾ। ਮਿਹਨਤ ਤਾਂ ਪਾਣੀ ਨੂੰ ਰਿੜਕਣ ਵਾਲਾ ਵੀ ਕਰ ਰਿਹਾ, ਜਿਹੜਾ ਰੱਬ ਦੀ ਪੂਜਾ ਛੱਡ ਕੇ ਕਰਮ ਕਾਂਡ ਕਰਦਾ ਬੜੀ ਮਿਹਨਤ ਕਰਦਾ, ਪਰ ਉਹ ਮਿਹਨਤ ਕੇਵਲ ਥਕਾਵਟ ਬਣ ਜਾਂਦੀ ਹੈ, ਉਹਨੂੰ ਪ੍ਰਾਪਤ ਕੁਝ ਨਹੀਂ ਹੁੰਦਾ। ਜਲ ਮਥੀਐ ਜਲ ਦੇਖੀਐ ਭਾਈ, ਇਹ ਜਗ ਇਹਾ ਵੱਥ। ਬਿਲਕੁਲ ਜਿਵੇਂ ਪਾਣੀ ਨੂੰ ਰਿੜਕਣ ਵਾਲਾ ਪਾਣੀ ਪ੍ਰਾਪਤ ਕਰੇਗਾ, ਜਗਤ ਦੇ ਵਿੱਚ ਬਹੁਤੇ ਜੀਵ ਦੁੱਧ ਰੂਪੀ ਦਹੀਂ ਰੂਪੀ ਪਰਮਾਤਮਾ ਦੀ ਬੰਦਗੀ ਕਰਨ ਦੀ ਬਜਾਏ ਤੱਤ ਰੂਪੀ ਮੱਖਣ ਨੂੰ ਪ੍ਰਾਪਤ ਕਰਨ ਲਈ ਫੋਕਟ ਕਰਮ ਕਾਂਡਾਂ ਦਾ ਪਾਣੀ ਹੀ ਪ੍ਰਾਪਤ ਕਰ ਰਹੇ ਨੇ। ਇਹ ਜਗ ਇਹਾ ਵੱਥ, ਜਗਤ ਦੇ ਹੱਥਾਂ ਵਿੱਚ ਇਹੋ ਵਸਤੂ ਭਾਵ ਪਾਣੀ ਆ ਰਿਹਾ ਹੈ, ਤੱਤ ਰੂਪੀ ਮੱਖਣ ਨਹੀਂ ਆ ਰਿਹਾ।
ਗੁਰਬਿਨ ਪਹਿਨਣ ਗੁਚੀਐ ਭਾਈ, ਗਦ ਗਦ ਦੇਉ ਅਲਖ।
ਗੁਰੂ ਤੋਂ ਬਿਨਾਂ ਭਟਕਣਾ ਦੇ ਵਿੱਚ ਪੈ ਕੇ ਖੁਆਰ ਹੀ ਹੋਈਦਾ ਹੈ ਭਾਈ। ਹਰ ਹਿਰਦੇ ਦੇ ਵਿੱਚ ਜਿਹੜਾ ਪ੍ਰਕਾਸ਼ ਰੂਪੀ ਪਰਮਾਤਮਾ ਹੈ, ਉਹਦੇ ਨਾਲ ਜੁੜਿਆ ਹੀ ਭਟਕਣਾ ਮੁੱਕਦੀ ਹੈ।
ਇਹ ਜਗ ਤਾਗੋ ਸੂਤ ਕੋ ਭਾਈ, ਬਾਦਸ ਬਾਦੋ ਮਾਏ।
ਇਹ ਭਾਈ, ਇਹ ਜਗਤ ਇੱਕ ਸੂਤਰ ਧਾਗੇ ਦੀ ਤਰ੍ਹਾਂ, ਜਿਹਨੂੰ ਦਸ਼ਾਂ ਦਿਸ਼ਾਵਾਂ ਵਿੱਚ ਮੋਹ ਮਾਇਆ ਦੀਆਂ ਗੰਢਾਂ ਦਿੱਤੀਆਂ ਨੇ, ਵੱਖ ਵੱਖ ਤਰੀਕਿਆਂ ਨਾਲ ਇਹ ਜੀਵ ਨੂੰ ਆਕਰਸ਼ਿਤ ਕਰਕੇ ਆਪਣੇ ਵੱਲ ਖਿੱਚ ਰਹੀ ਹੈ।
ਗੁਰਗ੍ਰੰਥ ਨਾ ਛੁਟਈ ਭਾਈ, ਥੱਕ ਕਰਮ ਕਮਾਏ।
ਗੁਰੂ ਤੋਂ ਬਿਨਾਂ ਇਹ ਗੰਢਾਂ ਨਹੀਂ ਖੁੱਲਦੀਆਂ ਤੇ ਲੋਕ ਥੱਕ ਗਏ ਨੇ ਵਹਿਮ ਭਰਮ ਤੇ ਕਰਮ ਕਾਂਡ ਪਖੰਡਵਾਦ ਕਰਦਿਆਂ।
ਉਹ ਜਗ ਭਰਮ ਪੁਲਾਇਆ ਭਾਈ, ਕਹਿਣਾ ਕਿਛੂ ਨਾ ਜਾਏ।
ਇਹ ਜਗ ਤੇਵੇਂ ਫਿਰ ਭਟਕਣਾ ਵਿੱਚ ਪੈ ਕੇ ਭੁੱਲਿਆ ਹੋਇਆ, ਤੇ ਇਹਦੇ ਬਾਰੇ ਫਿਰ ਕੀ ਕਿਹਾ ਜਾ ਸਕਦਾ, ਕਿਉਂਕਿ ਹਰ ਨਾਮ ਛੋੜ ਦੂਜੇ ਲੱਗੇ, ਤਿੰਨ ਕੇ ਗੁਣ ਹੋ ਕਿਆ ਕਹੋ, ਕੀ ਕਹੀਏ ਉਹਨਾਂ ਦੇ ਬਾਰੇ। ਭਾਵ ਉਹਨਾਂ ਬਾਰੇ ਕਹਿਣ ਲੱਗਿਆਂ ਵੀ ਸ਼ਰਮ ਆਉਂਦੀ ਹੈ, ਜਿਹੜੇ ਰੱਬ ਤੋਂ ਟੁੱਟ ਕੇ ਕਰਮ ਕਾਂਡਾਂ ਵਿੱਚ ਪਖੰਡਵਾਦ ਵੱਲ ਪਏ ਨੇ। ਕਿਉਂਕਿ ਸੱਚਮੁੱਚ ਮੈਂ ਪਹਿਲਾਂ ਵੀ ਉਦਾਹਰਨ ਦਿੱਤੀ ਹੈ ਵੀ ਜੇ ਜਿਉਂਦੇ ਜਾਗਦੇ ਲਾੜੇ ਨਾਲ ਲਾਵਾਂ ਫੇਰਾ ਹੋ ਰਹੇ ਹੋਣ ਤੇ ਕੋਈ ਦੋ ਚਾਰ ਗੱਲਾਂ ਕਹੀਆਂ ਜਾ ਸਕਦੀਆਂ, ਤੇ ਜੇ ਕੋਈ ਮੁਰਦੇ ਨਾਲ ਹੀ ਲਾਵਾਂ ਲੈਣ ਲੱਗ ਪਏ ਤੇ ਕੀ ਕਹਿਣਾ। ਇਸੇ ਤਰ੍ਹਾਂ ਸਾਹਿਬ ਕਹਿੰਦੇ ਜਿਹੜੇ ਰੱਬ ਤੋਂ ਟੁੱਟਦੇ ਨੇ ਨਾ, ਉਹਨਾਂ ਦੀ ਹਾਲਤ ਇਸ ਤਰ੍ਹਾਂ ਦੀ ਹੈ ਕਿ ਕਣ ਬਿਨਾਂ ਜੈਸੇ ਥੋਥਰ ਤੁਖਾ, ਨਾਮ ਬਿਹੂਨ ਸੂਨੇ ਸੇ ਮੁਖਾ। ਗੁਰਬਾਣੀ ਵਿੱਚ ਇਹ ਵੀ ਉਦਾਹਰਨ ਦਿੱਤੀ ਹੈ ਕਿ ਕੋਈ ਵਿਦਿਆਰਥੀ ਲਾਇਬ੍ਰੇਰੀ ਵਿੱਚ ਬੈਠ ਕੇ ਕਿਤਾਬਾਂ ਪੜ੍ਹੇ ਤੇ ਮੰਨਿਆ ਜਾ ਸਕਦਾ ਵੀ ਉਹਨੂੰ ਕਿਸੇ ਵੀਸੀ ਨੇ ਡੀਨ ਨੇ ਆ ਕੇ ਡਿਗਰੀ ਜਿਹੜੀ ਹੈ ਪ੍ਰਦਾਨ ਕਰਨੀ ਹੈ, ਪਰ ਕੋਈ ਚੂਹਾ ਸਾਰੀ ਰਾਤ ਜਾਗ ਕੇ ਕਿਤਾਬਾਂ ਟੁੱਕ ਕੇ ਢੇਰ ਲਾ ਦੇਵੇ ਤੇ ਉਹਨੂੰ ਕਦੇ ਡਿਗਰੀ ਮਿਲਦੀ ਹੈ? ਇਹ ਲੋਕ ਜਿਹੜੇ ਕਰਮ ਕਾਂਡ ਨੇ, ਚੂਹੇ ਦੇ ਕਾਗਜ਼ ਟੁੱਕਣ ਦੀ ਤਰ੍ਹਾਂ ਕੰਮ ਕਰ ਰਹੇ ਨੇ। ਸਾਹਿਬ ਜੀ ਨੇ ਬਚਨ ਕਹੇ, ਸਾਕਤ ਕੀ ਅਵਰਦਾ ਜਾਏ ਬਰਥਾਰੀ, ਜੈਸੇ ਕਾਗਜ਼ ਕੇ ਭਾਰ ਮੂਸਾ ਟੂਕ ਗਵਾਵਤ, ਕਾਮ ਨਹੀਂ ਗਵਾਰੀ। ਗੁਰੂ ਕਲਗੀਧਰ ਪਾਤਸ਼ਾਹ ਨੇ ਵੀ ਸਿੱਖਿਆ ਦਿੱਤੀ, ਜਿਹੜੇ ਧਰਮ ਦੇ ਨਾਂ ਤੇ ਪਖੰਡ ਕਰਕੇ ਲੋਕਾਂ ਨੂੰ ਲੁੱਟਦੇ ਨੇ ਨਾ। ਸਾਹਿਬ ਕਹਿੰਦੇ ਕਾਹੇ ਕੋ ਡਿੰਬ ਕਰੈ ਮਨ ਮੂਰਖ, ਡਿੰਬ ਕਰੈ ਆਪਣੀ ਪੱਤ ਖਵੈ ਹੈ। ਧਰਮ ਦੇ ਨਾਂ ਤੇ ਪਖੰਡ ਕਰੇਗਾ ਤੇ ਇੱਕ ਦਿਨ ਤੇਰੀ ਪੱਤ ਚਲੀ ਜਾਵੇਗੀ। ਸਾਹਿਬ ਨੇ ਸਿੱਖਿਆ ਦਿੱਤੀ ਕਾਹੇ ਕੋ ਡਿੰਬ ਕਰੈ ਮਨ ਮੂਰਖ, ਡਿੰਬ ਕਰੈ ਆਪਣੀ ਪੱਤ ਖਵੈ ਹੈ। ਕਾਹੇ ਕੋ ਲੋਕ ਠੱਗੇ ਠੱਗ ਲੋਗਨ, ਲੋਕ ਗਇਓ ਪਰ ਲੋਕ ਗਵੈ ਹੈ। ਦੀਨ ਦਿਆਲ ਕੀ ਠੌਰ ਜਹਾਂ ਤੇ ਠੌਰ ਵਿਖੇ ਤੋਹੇ ਠੌਰ ਨਾ ਐਹੈ। ਚੇਤ ਰੇ ਚੇਤ ਅਚੇਤ ਮਹਾਂ ਜੜ, ਭੇਖ ਕੇ ਕੀਨੇ ਅਲੇਖ ਨਾ ਪੈ ਹੈ। ਸਾਹਿਬ ਨੇ ਸਿੱਖਿਆ ਦਿੱਤੀ, ਕਹਿਣ ਲੱਗੇ ਇਵੇਂ ਫਿਰ ਸੱਚਮੁੱਚ ਗੁਰੂ ਤੋਂ ਬਿਨਾਂ ਇਹ ਗੰਢ ਖੁੱਲਦੀ ਨਹੀਂ ਤੇ ਸਾਰਾ ਜਗਤ ਇਵੇਂ ਭਰਮ ਭੁਲੇਖਿਆਂ ਵਿੱਚ ਪਿਆ ਰਹਿੰਦਾ।
ਗੁਰ ਮਿਲਿਆ ਭਉ ਮਨ ਵਸੈ ਭਾਈ, ਭਉ ਮਰਨਾ ਸਚ ਲੇਖ।
ਗੁਰੂ ਨੂੰ ਮਿਲ ਕੇ ਜਦੋਂ ਪਰਮਾਤਮਾ ਦਾ ਅਦਬ ਰੂਪੀ ਡਰ ਮਨ ਵਿੱਚ ਵਸਦਾ ਹੈ ਭਾਈ, ਫਿਰ ਪਰਮਾਤਮਾ ਦੇ ਡਰ ਨਾਲ ਜਦੋਂ ਮੋਹ ਮਾਇਆ ਵੱਲੋਂ ਜੀਵ ਆਪਣੇ ਆਪ ਨੂੰ ਮਾਰ ਲੈਂਦਾ ਨਾ, ਤੇ ਜਿਹੜੇ ਫਿਰ ਉਹ ਕਰਮ ਕਰਦਾ ਉਹਦੇ ਸੰਸਕਾਰਾਂ ਦੇ ਲੇਖ ਉਹਦੇ ਮਸਤਕ ਤੇ ਲਿਖੇ ਜਾਂਦੇ ਹਨ।
ਜਨ ਦਾਨ ਚੰਗਿਆਈਆਂ ਭਾਈ, ਦਰਗਹ ਨਾਮ ਵਸੇਖ।
ਪ੍ਰਭੂ ਦਾ ਨਾਮ ਹੀ ਚੰਗਾ ਇਸ਼ਨਾਨ, ਦਾਨ ਤੇ ਚੰਗਿਆਈਆਂ ਨੇ। ਇਹਦੇ ਨਾਲ ਹੀ ਦਰਗਾਹ ਦੇ ਵਿੱਚ ਵਿਸ਼ੇਸ਼ਤਾ ਭਾਵ ਵਡਿਆਈ ਹੁੰਦੀ ਹੈ, ਮਹਾਨਤਾ ਮਿਲਦੀ ਹੈ ਜਿਹੜੇ ਨਾਮ ਨਾਲ ਜੁੜੇ ਹੋਣ, ਕਿਉਂਕਿ ਇੱਕ ਸਹਰ ਕੇ ਨਾਮ ਬਿਨ ਅੱਗੇ ਲਈਆਂ ਖੋਏ। ਇੱਕ ਰੱਬ ਦੇ ਨਾਮ ਤੋਂ ਬਿਨਾਂ, ਸੱਚੀ ਇਬਾਦਤ ਤੋਂ ਬਿਨਾਂ ਬਾਕੀ ਤੇ ਰਾਹ ਵਿੱਚ ਹੀ ਖੋ ਲਿਆ ਜਾਣਾ ਹੈ, ਕਿਉਂਕਿ ਅਵਰ ਕਰਤੂਤ ਸਗਲੀ ਜਮ ਡਾਨੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ। ਇਸ ਕਰਕੇ ਪ੍ਰਭੂ ਦੀ ਹਜ਼ੂਰੀ ਵਿੱਚ ਵੀ ਨਾਮ ਸਿਮਰਨ, ਪ੍ਰਭੂ ਦੀ ਇਬਾਦਤ ਕਰਕੇ ਹੀ ਸਤਿਕਾਰ ਹੋਣਾ ਹੈ।
ਗੁਰੂ ਅੰਕਸ ਜਿਨ ਨਾਮ ਦ੍ਰਿੜਾਇਆ ਪਹਾਈ, ਮਨ ਵਸਿਆ ਚੁੱਕਾ ਭੇਖ।
ਕਹਿੰਦੇ ਘਬਰਾਉਣ ਦੀ ਲੋੜ ਨਹੀਂ, ਜੇ ਕਿਤੇ ਮਨ ਹਾਥੀ ਦੇ ਵਾਂਗ ਅਵੈੜਾ ਹੋ ਕੇ ਵਿਗੜ ਗਿਆ ਨਾ, ਜਿਵੇਂ ਹਾਥੀ ਮਸਤ ਹੋ ਕੇ ਕੇਲਿਆਂ ਦੇ ਬਾਗ ਨੂੰ ਉਜਾੜ ਦਿੰਦਾ ਹੈ, ਤੇ ਉਦੋਂ ਇੱਕੋ ਹੀ ਤਰੀਕਾ ਵੀ ਜਿਹੜਾ ਮਹਾਵਤ ਹੈ ਨਾ, ਉਹਨੂੰ ਕੁੰਡਾ ਪਕੜਾ ਕੇ ਤੇ ਹਾਥੀ ਦੇ ਉੱਪਰ ਬਿਠਾ ਦਿਓ, ਉਹ ਜਦੋਂ ਕੁੰਡੇ ਦੀ ਸੱਟ ਮਾਰਦਾ ਨਾ ਤੇ ਹਾਥੀ ਫਿਰ ਜਿੱਧਰ ਨੂੰ ਉਹ ਮਹਾਵਤ ਮੋੜਨਾ ਚਾਹੇ ਉੱਧਰ ਨੂੰ ਮੁੜ ਜਾਂਦਾ। ਇਸੇ ਤਰ੍ਹਾਂ ਗੁਰ ਅੰਕਸ ਜਿਨ ਨਾਮ ਦ੍ਰਿੜਾਇਆ ਭਾਈ, ਗੁਰੂ ਮਹਾਵਤ ਦੀ ਤਰ੍ਹਾਂ ਗਿਆਨ ਦਾ ਸ਼ਬਦ ਦਾ ਕੁੰਡਾ, ਜਿਹਨੇ ਪਰਮੇਸ਼ਰ ਦਾ ਨਾਮ ਦ੍ਰਿੜ ਕਰਵਾ ਦਿੱਤਾ, ਜਦੋਂ ਮਨ ਵਿੱਚ ਉਹ ਗਿਆਨ ਉਹ ਨਾਮ ਵਸ ਜਾਵੇ ਤੇ ਫਿਰ ਬੰਦਾ ਭੇਖਾਂ ਤੋਂ, ਵਹਿਮਾਂ ਭਰਮਾਂ ਤੋਂ, ਪਖੰਡਵਾਦ ਤੋਂ ਦੂਰ ਹੋ ਜਾਂਦਾ।
ਉਹ ਤਨ ਹੱਦ ਸਰਾਫ ਕੋ ਭਾਈ, ਵੱਖਰ ਨਾਮ ਅਪਾਰ।
ਇਹ ਸਰੀਰ ਜਿਹੜਾ ਹੈ ਉਸ ਸ਼ਾਹ ਪਰਮਾਤਮਾ ਦੀ ਹੱਟੀ ਹੈ, ਤੇ ਜਿਹਦੇ ਵਿੱਚ ਬੈਠ ਕੇ ਸੱਚੇ ਨਾਮ ਦਾ ਵਣਜ ਕਰਨਾ ਹੈ। ਸਤਿਗੁਰੂ ਸਾਹਿਬ ਜੀ ਨੇ 10 ਜਾਮਿਆਂ ਦੇ ਵਿੱਚ ਜਿਹੜਾ ਸੰਕਲਪ ਦ੍ਰਿੜ ਕਰਵਾਇਆ, ਬਾਅਦ ਵਿੱਚ ਵੀ ਅਸੀਂ ਵੇਖਦੇ ਹਾਂ ਗੁਰੂ ਕੇ ਸਿੱਖਾਂ ਨੇ, ਚਾਹੇ ਦੇਸ਼ ਕੌਮ ਦੀ ਰਾਖੀ ਦੀ ਗੱਲ ਹੋਵੇ, ਮਨੁੱਖਤਾ ਦੇ ਹੱਕ ਸੱਚ ਦੀ ਗੱਲ ਹੋਵੇ, ਚਾਹੇ ਆਪਣੇ ਗੁਰਧਾਮਾਂ ਦੀ ਖਾਤਰ, ਚਾਹੇ ਚਾਬੀਆਂ ਦਾ ਮੋਰਚਾ ਸੀ, ਜੈਤੋ ਦਾ ਮੋਰਚਾ ਸੀ, ਗੁਰੂ ਕੇ ਸਿੱਖ ਹਮੇਸ਼ਾ ਆਪਾਂ ਵਾਰ ਦੇ ਕੁਰਬਾਨ ਹੁੰਦੇ, ਇਤਿਹਾਸ ਦੇ ਪੱਤਰਿਆਂ 'ਤੇ ਸਾਨੂੰ ਦਿਖਾਈ ਦਿੰਦੇ ਨੇ, ਕਿਉਂਕਿ ਸਤਿਗੁਰੂ ਸਾਹਿਬ ਜੀ ਨੇ ਇਹ ਸਿੱਖਿਆ ਪ੍ਰਦਾਨ ਕੀਤੀ ਹੈ ਕਿ ਉਹ ਸਰੀਰਕ ਜੀਵਨ ਜਿਹਦੇ ਵਿੱਚੋਂ ਅਣਖ ਤੇ ਗੈਰਤ ਖਤਮ ਹੋ ਜਾਵੇ ਉਹ ਮੌਤ ਨਾਲੋਂ ਵੀ ਬਦਤਰ ਹੈ, ਪਰ ਜਦੋਂ ਪਰਮੇਸ਼ਰ ਦੇ ਨਾਮ ਨੂੰ ਜਪੀਏ ਫਿਰ ਸਾਹਿਬ ਕਹਿੰਦੇ ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਜਿਹੜੇ ਰੱਬ ਨੂੰ ਸਿਮਰਦੇ ਨੇ ਉਹ ਮਰ ਕੇ ਵੀ ਜਿਉਂਦੇ ਵੇਖੇ ਹਨ।
ਉਹ ਵੱਖਰ ਵਪਾਰ ਸੋ ਦ੍ਰਿੜ ਭਾਈ, ਗੁਰ ਸ਼ਬਦ ਕਰੇ ਵਿਚਾਰ।
ਇਹ ਨਾਮ ਰੂਪੀ ਵਸਤੂ ਉਹੀ ਉਹ ਵਪਾਰੀ ਦ੍ਰਿੜ ਕਰਦਾ, ਇਹ ਵੱਖਰ ਵਪਾਰੀ ਸੋ ਦ੍ਰਿੜ ਭਾਈ, ਗੁਰ ਸ਼ਬਦ ਕਰੇ ਵਿਚਾਰ, ਜਿਹੜਾ ਕਰਮ ਕਾਂਡਾਂ ਤੋਂ, ਵਹਿਮਾਂ ਭਰਮਾਂ ਤੋਂ, ਪਖੰਡਵਾਦ ਤੋਂ ਉੱਪਰ ਉੱਠ ਕੇ ਗੁਰੂ ਦੇ ਸ਼ਬਦ ਦੀ ਵਿਚਾਰ ਨਾਲ ਜੁੜ ਗਿਆ।
ਧੰਨ ਵਪਾਰੀ ਨਾਨਕਾ ਭਾਈ, ਮੇਲ ਕਰੇ ਵਪਾਰ।
ਇਹ ਨਾਨਕ ਐਸਾ ਵਪਾਰੀ, ਐਸਾ ਵਣਜ ਕਰਨ ਵਾਲਾ, ਨਾਮ ਦਾ ਵਣਜਾਰਾ ਧੰਤਾ ਯੋਗ ਹੈ, ਜਿਹੜਾ ਗੁਰੂ ਕੀ ਸੰਗਤ ਨਾਲ ਮਿਲ ਕੇ ਪਰਮੇਸ਼ਰ ਦੇ ਨਾਮ ਦਾ ਵਣਜ ਕਰਦਾ। ਸਾਹਿਬ ਕਹਿੰਦੇ ਵਣਜਾਰਿਆਂ ਸਿਓ ਵਣਜ ਕਰ, ਲੈ ਲਾਹਾ ਮਨ ਹੱਸ। ਜਦੋਂ ਗੁਰੂ ਕੇ ਸੰਗਤ ਰੂਪੀ ਵਣਜਾਰਿਆਂ ਨਾਲ ਮਿਲ ਕੇ ਨਾਮ ਦਾ ਵਣਜ ਕਰੇਗਾ, ਇਹ ਖੱਟੀ ਖੱਟ ਕੇ ਫਿਰ ਖੁਸ਼ ਹੋ ਕੇ ਆਨੰਦ ਸਹਿਤ ਤੂੰ ਸੁਰਖਰੂ ਹੋ ਕੇ ਮਾਲਕ ਦੇ ਦਰ ਤੇ ਪਹੁੰਚੇਗਾ। ਸਤਿਗੁਰੂ ਕਿਰਪਾ ਕਰਨ, ਜਿੱਥੇ ਦਸ਼ਮੇਸ਼ ਪਿਤਾ ਜੀ ਦੇ ਪਰਉਪਕਾਰਾਂ ਬਾਰੇ ਆਪਾਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਹੈ, ਪਾਵਨ ਮੁੱਖ ਵਾਗ ਦੀ ਵਿਚਾਰ, ਅਤੇ ਅੱਜ ਜੋ ਚਾਬੀਆਂ ਦਾ ਮੋਰਚਾ, ਮੈਂ ਪਹਿਲਾਂ ਵੀ ਬੇਨਤੀ ਕੀਤੀ ਕਿ ਗੁਰੂ ਕੇ ਬਾਗ ਦਾ ਮੋਰਚਾ, ਜੈਤੋ ਦਾ ਮੋਰਚਾ, ਨਨਕਾਣਾ ਸਾਹਿਬ ਦਾ ਸਾਕਾ, ਪੰਜਾ ਸਾਹਿਬ ਦਾ ਸਾਕਾ, ਇੱਥੇ ਤੱਕ ਕਿ ਜਿਹੜੇ ਅੱਜ ਕਹਿ ਰਹੇ ਨੇ ਵੀ ਕਿਸਾਨ ਤਾਂ ਸਾਰੇ ਦੇਸ਼ ਵਿੱਚ ਨੇ ਪਰ ਕੇਵਲ ਸਿੱਖਾਂ ਨੂੰ ਜਾਂ ਪੰਜਾਬੀਆਂ ਨੂੰ ਕਿਉਂ ਹੇਜ ਆਇਆ, ਨਹੀਂ, ਜਲਿਆਂ ਵਾਲੇ ਬਾਗ ਵਿੱਚ ਜਦੋਂ ਜਨਰਲ ਡਾਇਰ ਗੋਲੀਆਂ ਚਲਾ ਕੇ ਬਹੁਤ ਸਾਰੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੰਦਾ, ਉਦੋਂ ਵੀ ਪੰਜਾਬੀ ਅੱਗੇ ਆਏ ਸਨ, ਦੇਸ਼ ਦੀ ਆਜ਼ਾਦੀ ਲਈ 90% ਕੁਰਬਾਨੀਆਂ ਜਿਹੜੀਆਂ ਉਹ ਪੰਜਾਬੀਆਂ ਦੀਆਂ ਨੇ, ਬਾਕੀ ਕੇਵਲ 10% ਨੇ। ਇਸ ਕਰਕੇ ਜਦੋਂ ਵੀ ਹੱਕ ਸੱਚ ਦੀ ਗੱਲ ਆਉਂਦੀ ਹੈ, ਚਾਹੇ ਕੋਈ ਬਾਹਰਲੇ ਦੇਸ਼ ਹਮਲਾਵਰ ਬਣ ਕੇ ਆਉਂਦੇ ਨੇ, ਪੰਜਾਬ ਦੀ ਛਾਤੀ ਤੋਂ ਲੰਘ ਕੇ ਜਾਂਦੇ ਨੇ, ਪੰਜਾਬ ਛਾਤੀ ਤਾਣ ਕੇ ਅੱਗੇ ਖੜੋ ਜਾਂਦਾ ਦੇਸ਼ ਦੀ ਰਾਖੀ ਵਾਸਤੇ, ਤੇ ਅੱਜ ਵੀ ਕਿਸਾਨੀ ਹੱਕਾਂ ਲਈ, ਹੱਕ ਸੱਚ ਲਈ, ਔਰ ਕਾਲੇ ਕਾਨੂੰਨਾਂ ਦੇ ਵਿਰੁੱਧ ਵਿੱਚ ਜੇ ਪੰਜਾਬ ਦੇ ਲੋਕ ਡਟੇ ਨੇ, ਉਹਨਾਂ ਵਿੱਚ ਗੁਰੂ ਕੇ ਸਿੱਖ ਵੀ ਨੇ, ਹਿੰਦੂ ਵੀ ਨੇ, ਮੁਸਲਮਾਨ, ਈਸਾਈ ਵੀ ਨੇ, ਸਾਰੇ ਨੇ, ਕਿਉਂਕਿ ਕਿਸਾਨ, ਮਜ਼ਦੂਰ ਤੇ ਦੁਕਾਨਦਾਰ ਸਾਰੇ ਇਹਨਾਂ ਕਾਲੇ ਕਾਨੂੰਨਾਂ ਨਾਲ ਪ੍ਰਭਾਵਿਤ ਹੋ ਰਹੇ ਨੇ। ਸਤਿਗੁਰੂ ਕਿਰਪਾ ਕਰਨ, ਸਾਡੇ ਮਨਾਂ ਦੇ ਅੰਦਰ ਸਤਿਗੁਰੂ ਸਾਹਿਬ ਜੀ ਦੇ ਪਾਵਨ ਗੁਰ ਸ਼ਬਦ ਦੀ ਵਿਚਾਰ, ਸਤਿਗੁਰਾਂ ਦੇ ਪਰ ਉਪਕਾਰਾਂ ਦੀ ਮਹਿਮਾ ਵਸ ਜਾਵੇ। ਹੋਈਆਂ ਭੁੱਲਾਂ ਤੋਂ ਖਿਮਾ ਕਰ ਦੇਣਾ, ਬੇਅੰਤ ਬੇਅੰਤ ਸ਼ੁਕਰਾਨਾ ਅਕਾਲ ਪੁਰਖ ਵਾਹਿਗੁਰੂ ਜੀ ਦਾ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਆਪ ਸਾਰੀਆਂ ਸੰਗਤਾਂ ਦਾ, ਫਿਰ ਇੱਕ ਵਾਰ ਸਾਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਹੁਣ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਅਤੇ ਅਲੌਕਿਕ ਜਲੌ ਦਾ ਸਿੱਧਾ ਪ੍ਰਸਾਰਣ PTC ਸਿਮਰਨ ਤੇ ਆਵੇਗਾ। ਦੀਵਾਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਜੋ ਸ੍ਰੀ ਅਖੰਡ ਪਾਠਾਂ ਸਾਹਿਬ ਦਾ ਸਥਾਨ ਕਮਰੇ ਬਣੇ ਹੋਏ ਨੇ, ਉੱਥੇ ਤਕਰੀਬਨ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ ਹੋਣੀ ਹੈ। ਦਿਨ ਵਿੱਚ ਦੀਵਾਨ ਸਜਾਏ ਜਾਣਗੇ। ਫਿਰ ਇੱਕ ਵਾਰ ਸਾਰਿਆਂ ਦਾ ਤੈ ਦਿਲ ਤੋਂ ਧੰਨਵਾਦ। ਆਓ ਪਾਵਨ ਗੁਰ ਸ਼ਬਦ ਦੀਆਂ ਸੰਪੂਰਨਤਾ ਵਾਲੀਆਂ ਤੁਕਾਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਇਹ ਤਨ ਹਾਟ ਸਰਾਫ ਕੋ ਭਾਹੀ, ਵੱਖਰ ਨਾਮ ਅਪਾਰ, ਇਹ ਵੱਖਰ ਵਪਾਰੀ ਸੋ ਦ੍ਰਿੜ ਭਾਹੀ, ਗੁਰ ਸ਼ਬਦ ਕਰੇ ਵਿਚਾਰ, ਧਨ ਵਪਾਰੀ ਨਾਨਕਾ ਭਾਈ, ਮੇਲ ਕਰੇ ਵਪਾਰ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।